ਅਕਾਲ ਪੁਰਖ ਦੀ ਆਦਿ ਸ਼ਕਤੀ ਨੂੰ ਜਾਹਰ ਪ੍ਰਗਟ ਕਰਨ ਵਾਸਤੇ ਮਹਾਰਾਜ ਜੀ ਨੇ ਕੇਸਵਦਾਸ ਨੂੰ ਕਿਹਾ। ਕੇਸਵਦਾਸ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ, ਸਤਿਗੁਰੂ ਜੀ ਸਤਿਯੁਗ ਤ੍ਰੇਤਾ ਤੇ ਦੁਆਪਰ ਇਹਨਾਂ ਯੁਗਾਂ ਦੇ ਵਿੱਚ ਉਹ ਸ਼ਕਤੀ ਪ੍ਰਗਟ ਨਹੀਂ ਹੋਈ, ਪਰ ਇਹ ਜਿਹੜਾ ਉੱਤਮ ਮਹਾਨ ਕਾਰਜ ਹੈ ਮਹਾਰਾਜ, ਕਲਯੁਗ ਦੇ ਸਮੇਂ ਵਿੱਚ ਆਪ ਜੀ ਦੁਆਰਾ ਹੀ ਹੋਣਾ ਹੈ। ਆਪ ਜੀ ਤੋਂ ਉੱਤਮ ਹੋਰ ਕੋਈ ਨਹੀਂ, ਪਰ ਇਹਦੇ ਲਈ ਮਰਿਆਦਾ ਵਿੱਚ ਰਹਿਣਾ ਪੈਣਾ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਆਗਿਆ ਕੀਤੀ, ਕੇਸਵਦਾਸ ਜੀ ਸਾਰਾ ਸਮਾਨ ਲਿਖਾਓ, ਕਿਹੜੀ ਕਿਹੜੀ ਸਮੱਗਰੀ ਚਾਹੀਦੀ। ਤੋ ਕੇਸਵਦਾਸ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰੀ ਸਮੱਗਰੀ ਦੱਸੀ। ਕਲਗੀਧਰ ਪਾਤਸ਼ਾਹ ਨੇ ਆਗਿਆ ਕੀਤੀ, ਸਿੰਘਾਂ ਨੂੰ ਜਾਓ, ਜਿਤਨੀ ਵੀ ਸਮੱਗਰੀ ਚਾਹੀਦੀ ਹੈ ਸਾਰੀ ਸਮੱਗਰੀ ਲੈ ਕੇ ਆਓ। ਕੇਸਵਦਾਸ ਕਹਿੰਦਾ, ਮਹਾਰਾਜ ਜੀ ਇੰਨਾ ਧਨ ਇਹਦੇ ਤੇ ਖਰਚ ਹੋਵੇਗਾ, ਧਨ ਕਿੱਥੋਂ ਆਵੇ? ਤੁਹਾਡੇ ਕੋਲ ਰਾਜ ਭਾਗ ਨਹੀਂ, ਦੇਸ਼ ਆਪਣਾ ਨਹੀਂ। ਭਾਈ ਦਇਆ ਰਾਮ ਜੀ ਕਹਿਣ ਲੱਗੇ, ਤੁਸੀਂ ਚਿੰਤਾ ਨਾ ਕਰੋ ਪੰਡਿਤ ਜੀ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਕੋਈ ਵੀ ਕਮੀ ਨਹੀਂ। ਧਨ ਦੀ ਚਿੰਤਾ ਨਾ ਕਰੋ, ਸਮੱਗਰੀ ਦੀ ਚਿੰਤਾ ਨਾ ਕਰੋ, ਤੁਸੀਂ ਆਪਣਾ ਕਾਰਜ ਕਰੋ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਹੋਈ। ਨਗਰਾਂ ਦੇ ਵਿੱਚ ਅਨੇਕਾਂ ਹੀ ਗੁਰਸਿੱਖ ਜਾ ਕੇ ਸਮੱਗਰੀ ਢੂੰਡਣ ਲੱਗੇ। ਆਓ ਅਗਲੇ ਪ੍ਰਕਰਨ ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰਨ ਵਾਸਤੇ। ਸਰਬੱਤ ਗੁਰਸਿੱਖ ਸੰਗਤਾਂ, ਪ੍ਰੇਮ ਸਹਿਤ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਕੇਸਰ ਏਲਾ ਜੁਗਮ ਬਿਦ ਖਾਰਕ ਦਾਖਨ ਬ੍ਰਿੰਦ।
ਜਿਹੜੀਆਂ ਜਿਹੜੀਆਂ ਸਮੱਗਰੀਆਂ ਕਹੀਆਂ ਸਨ, ਜਿਨ੍ਹਾਂ ਵਿੱਚ ਕੇਸਰ, ਏਲਾ, ਇਲਾਚੀਆਂ ਦੋਹਾਂ ਵਿਧੀਆਂ ਦੀਆਂ ਛੋਟੀਆਂ ਤੇ ਵੱਡੀਆਂ, ਛੁਹਾਰੇ ਤੇ ਦਾਖਾਂ ਆਦਿਕ ਜਿਹੜੀਆਂ ਹਨ।
ਖੋਪਾ ਗਰੀ ਬਦਾਮ ਕੀ ਆਨੇ ਸਕਟ ਬਿਲੰਦ।
ਖੋਪਾ ਜਿਹੜਾ ਨਾਰੀਅਲ, ਬਦਾਮਾਂ ਦੀ ਗਿਰੀ, ਇਹਨਾਂ ਸਾਰੀਆਂ ਸਮੱਗਰੀਆਂ ਦੀਆਂ ਸਿੰਘਾਂ ਨੇ ਇਕੱਤਰ ਕਰ ਕਰਕੇ ਪੋਟਲੀਆਂ ਬੰਨ ਬੰਨ ਕੇ ਗੱਡਿਆਂ ਉੱਪਰ ਰੱਖੀਆਂ। ਗੱਡਿਆਂ ਦੇ ਗੱਡੇ ਭਰ ਭਰ ਕੇ ਸ੍ਰੀ ਅਨੰਦਪੁਰ ਸਾਹਿਬ ਲੈ ਕਰਕੇ ਆਏ ਹਨ।
ਚੌਪਾਈ ਜੈ ਕੈ ਤੇ ਕ੍ਰਿਤ ਸੈਂਕਰ ਮਨੇ।
ਜਿੱਥੋਂ ਕਿੱਥੋਂ ਸੈਂਕੜੇ ਮਨ ਘਿਓ ਇਕੱਤਰ ਕੀਤਾ ਹੈ।
ਤਿਲ ਜਵ ਤੰਦੁਲ ਲੇ ਕਰ ਕਨੇ।
ਤਿਲ, ਜੌਂ ਤੇ ਚਾਵਲ ਆਦਿਕ ਕਈ ਪ੍ਰਕਾਰ ਦੇ ਜਿਹੜੇ ਚਾਵਲ ਹੁੰਦੇ ਨੇ ਉਹ ਇਕੱਤਰ ਕਰ ਲਏ ਹਨ।
ਸੰਚੈ ਪਇਓ ਅਨੰਦਪੁਰ ਆਏ।
ਸਾਰੀ ਸਮੱਗਰੀ ਇਕੱਤਰ ਹੋਈ ਤੇ ਸ੍ਰੀ ਅਨੰਦਪੁਰ ਸਾਹਿਬ ਗੱਡੇ ਲੱਦ ਕੇ ਆ ਗਏ।
ਚਾਹੇ ਸੋ ਵਸਤੂ ਸਕਲ ਅਨਾਏ।
ਜਿਹੜੀ ਜਿਹੜੀ ਵਸਤੂ ਚਾਹੀਦੀ ਸਾਰੀਆਂ ਵਸਤੂਆਂ ਮੰਗਵਾ ਲਈਆਂ।
ਸਰਬ ਸਮੱਗਰੀ ਹੋ ਇਸ ਤਿਆਰੀ।
ਇਸ ਤਰ੍ਹਾਂ ਸਾਰੀ ਸਮੱਗਰੀ ਦੀ ਤਿਆਰੀ ਹੋ ਗਈ।
ਲਿਓ ਬਿਪਰ ਕੋ ਨਿਕਟ ਹਕਾਰੀ।
ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਕੇਸਵਦਾਸ ਨੂੰ ਆਪਣੇ ਪਾਸ ਬੁਲਾਇਆ ਹੈ।
ਆਸ਼ਿਖ ਦੇ ਘਰ ਬੈਠੇ ਉਪਾਸੀ।
ਆਸ਼ੀਰਵਾਦ ਦੇ ਕੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਕੇਸਵਦਾਸ ਕੋਲ ਬਹਿ ਗਿਆ।
ਸ਼੍ਰੀ ਕਲਗੀਧਰ ਗਿਰਾ ਪ੍ਰਕਾਸ਼ੀ।
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਰਸਨਾ ਤੋਂ ਬਚਨ ਉਚਾਰਦੇ ਹਨ।
ਦਿਜ ਬਰ ਸੁਣੋ ਜੋ ਆਇਸ ਦਈ।
ਸਤਿਗੁਰੂ ਜੀ ਕਹਿੰਦੇ, ਕੇਸਵਦਾਸ ਜੀ ਜਿਹੜੀ ਤੁਸੀਂ ਆਗਿਆ ਦਿੱਤੀ ਸੀ
ਸਕਲ ਵਸਤ ਇਕੱਠੀ ਹੋਏ ਗਈ।
ਉਹ ਸਾਰੀਆਂ ਵਸਤੂਆਂ, ਸਾਰੀ ਸਮੱਗਰੀ ਇਕੱਤਰ ਹੋ ਗਈ ਹੈ।
ਹਮਨ ਕਰਨ ਪਟ ਮੰਤਰਨ ਸੰਗ।
ਹੁਣ ਅਗਲਾ ਕਾਰਜ ਤੁਹਾਡਾ ਹੈ, ਹਵਨ ਆਦਿਕ ਕਰਨਾ, ਮੰਤਰ ਆਦਿਕ ਜਿਹੜੇ ਪੜ੍ਹਨੇ ਹਨ।
ਥਿਤ ਸ਼ੁਭ ਪਿਕ ਤੁਮ ਕਰੋ ਅਪੰਗ।
ਇਹ ਜਿਹੜਾ ਕਾਰਜ ਤੁਸੀਂ ਆਰੰਭ ਕਰਨਾ ਹੈ ਤੇ ਤੁਸੀਂ ਕੋਈ ਥਿੱਤ ਜਿਹੜੀ ਹੈ ਉਹ ਥਿੱਤ ਵੇਖੋ ਵੀ ਕਿਹੜੇ ਦਿਨ ਇਹ ਜਿਹੜਾ ਕਾਰਜ ਆਰੰਭ ਕਰਨਾ ਹੈ।
ਕੇਸ਼ਵ ਕਹਿਓ ਵਿਧਾਨ ਕਰੇ ਹੋ।
ਸੁਣ ਕਰਕੇ ਕੇਸਵਦਾਸ ਕਹਿਣ ਲੱਗਾ, ਮਹਾਰਾਜ ਇਹ ਸਾਰਾ ਕੁਝ ਮੈਂ ਵਿਧੀ ਦੇ ਸਹਿਤ ਹੀ ਕਰਾਂਗਾ।
ਲੱਖ ਦਰਬ ਕੀ ਦਕਸ਼ਨਾ ਲੈ ਹੋ,
ਪਰ ਬਦਲੇ ਵਿੱਚ 1,00,000 ਰੁਪਏ ਦੀ ਦੱਖਣਾ ਤੁਹਾਡੇ ਪਾਸੋਂ ਲਵਾਂਗਾ। ਇਹ ਕਾਰਜ ਮੈਂ ਤਾਂ ਕਰਨਾ, ਬੜੀ ਵੱਡੀ ਖੇਡ ਹੈ ਕਲਗੀਧਰ ਸਵਾਮੀ ਜੀ ਦੀ, ਜਿਨ੍ਹਾਂ ਨੇ ਧਰਮ ਦਾ ਪ੍ਰਚਾਰ ਕਰਨਾ, ਧਰਮ ਨੂੰ ਅੱਗੇ ਵਧਾਉਣਾ, ਇਸ ਗੱਲ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ। ਉਹਨਾਂ ਦੇ ਅੰਦਰ ਲਾਲਚ ਕਿੰਨਾ ਕੁ ਇਸ ਕਾਰਜ ਨੂੰ ਕਰਨ ਦਾ ਇੱਥੋਂ ਸਿੱਧ ਹੋ ਜਾਂਦਾ ਹੈ। ਆਦਿ ਸ਼ਕਤੀ ਨੂੰ ਤਾਂ ਜ਼ਾਹਰ ਕਰਨਾ ਹੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ, ਪਰ ਨਾਲ ਦੀ ਨਾਲ ਕੇਸ਼ਵ ਦਾਸ ਦਾ ਪਾਜ ਵੀ ਪ੍ਰਗਟ ਕਰਨਾ ਗੁਰੂ ਸਾਹਿਬ ਜੀ ਨੇ। ਕਹਿੰਦਾ ਮਹਾਰਾਜ ਸਾਰਾ ਕੁਝ ਵਿਧੀ ਦੇ ਸਹਿਤ ਕਰਾਂਗਾ, ਪਰ ਨਾਲ 1,00,000 ਰੁਪਏ ਦੀ ਦਕਸ਼ਣਾ ਜਿਹੜੀ ਹੈ ਉਹ ਮੈਂ ਆਪ ਜੀ ਦੇ ਪਾਸੋਂ ਲਵਾਂਗਾ।
ਜੇ ਤੱਕ ਵਿਦ ਬੇ ਦੁਖਤ ਆਏ,
ਜਿਤਨੀਆਂ ਕ ਵਿਧੀਆਂ ਜੋ ਵੇਦਾਂ ਦੇ ਮੁਤਾਬਕ ਦੱਸੀਆਂ ਗਈਆਂ ਹਨ,
ਤੰਤਰੋ ਕਥ ਸ਼ਾਸਤਰ ਮੈਂ ਕਹੀ,
ਤੇ ਜੋ ਜੋਤਿਸ਼ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਉਹ ਸਾਰੀਆਂ ਵਿਧੀਆਂ ਦੇ ਅਨੁਸਾਰ ਇਹ ਕਾਰਜ ਕੀਤੇ ਜਾਣਗੇ।
ਯਥਾ ਕਰਮ ਸਗਰੀ ਕਰਵਾਵੋ,
ਯਥਾ ਕਰਮ ਮਹਾਰਾਜ ਜੀ ਸਾਰੀ ਵਿਧੀ ਮੈਂ ਕਰਵਾਵਾਂਗਾ।
ਮਹਾ ਆਰੰਭ ਸਰਬ ਪੁਰਵਾਵੋ,
ਇਹ ਜਿਹੜਾ ਆਰੰਭ ਕਾਰਜ ਕਰਕੇ ਤੇ ਇਸ ਕਾਰਜ ਨੂੰ ਮੈਂ ਪੂਰਾ ਵੀ ਕਰਾਂਗਾ।
ਵਿਦਤ ਹੋਣ ਕੈਦੋ ਹੋਏ ਨਾਈ,
ਮਹਾਰਾਜ ਜੀ ਅੱਗੇ ਮੇਰੀ ਜ਼ਿੰਮੇਵਾਰੀ ਕੋਈ ਨਹੀਂ, ਵੀ ਜਿਸ ਆਦਿ ਸ਼ਕਤੀ ਨੂੰ ਤੁਸੀਂ ਪ੍ਰਗਟ ਕਰਨਾ ਚਾਹੁੰਦੇ ਹੋ ਪ੍ਰਗਟ ਹੋਵੇਗੀ ਕਿ ਨਹੀਂ ਹੋਵੇਗੀ ਇਹ ਨਹੀਂ ਮੈਨੂੰ ਪਤਾ। ਹਾਂ 1,00,000 ਰੁਪਈਆ ਆਪਣਾ ਤੇ ਖਰਾ ਹੀ ਹੈ ਨਾ, ਉਹ ਤੁਸੀਂ ਜ਼ਰੂਰ ਮੈਨੂੰ ਦੇ ਦੇਣਾ। ਹੁਣ ਆਦਿ ਸ਼ਕਤੀ ਪ੍ਰਗਟ ਹੋਵੇ ਜਾਂ ਨਾ ਹੋਵੇ ਇਸ ਬਾਰੇ ਨਹੀਂ ਮੈਂ ਜਾਣਦਾ।
ਇਹ ਸਭ ਸ਼ਕਤ ਆਪ ਕੇ ਪਾਈ,
ਅਸਲ ਵਿੱਚ ਇਹ ਸਾਰੀ ਸ਼ਕਤੀ ਮਹਾਰਾਜ ਤੁਹਾਡੇ ਆਪਣੇ ਵਿੱਚ ਹੀ ਹੈ। ਤੁਸੀਂ ਕਰਤੇ ਹੋ ਮਹਾਰਾਜ ਸਭ ਕੁਝ ਕਰਨ ਹਾਰੇ ਹੋ, ਭੰਜਨ ਗੜਨ ਸਮਰੱਥ, ਸਾਰਿਆਂ ਨੂੰ ਭੰਨਣ ਵਾਲੇ ਤੇ ਘੜਨ ਵਾਲੇ ਤੁਸੀਂ ਆਪ ਹੋ ਮਹਾਰਾਜ, ਇਸ ਕਰਕੇ ਸਾਰਾ ਕੁਝ ਤੁਹਾਡੇ ਹੱਥ ਦੇ ਵਿੱਚ ਹੀ ਹੈ।
ਇਸ ਮੈਂ ਭਲਾ ਬੁਰਾ ਜੇ ਕਰਮ,
ਮਹਾਰਾਜ ਦੇ ਵਿੱਚ ਭਲਾ ਤੇ ਬੁਰਾ, ਹਾਨੀ ਤੇ ਲਾਭ ਜਿਤਨਾ ਕੁਝ ਵੀ ਹੈ,
ਸਰਬ ਤੁਮਾਰੇ ਕਰ ਬਿਨ ਭਰਮ,
ਤੇ ਬਿਨਾ ਭਰਮ ਤੋਂ ਸਾਰਾ ਕੁਝ ਤੁਹਾਡੇ ਹੱਥ ਦੇ ਵਿੱਚ ਹੈ। ਕੇਸ਼ਵ ਦਾਸ ਨੂੰ ਇਸ ਗੱਲ ਦਾ ਪਤਾ ਸੀ ਕਿ ਜੋ ਕੁਝ ਵੀ ਹੈ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਹੈ, ਇਹਨਾਂ ਦੇ ਦੁਆਰਾ ਸਾਰੀ ਖੇਡ ਬਣ ਜਾਣੀ ਹੈ। ਮੈਂ ਤੇ ਚਲੋ ਆਪਣਾ ਕਾਰਜ ਜਿਹੜਾ ਕਰਨਾ ਉਹ ਕਰਨਾ ਹੀ ਹੈ। ਇਸ ਕਰਕੇ ਮਹਾਰਾਜ ਜੀ ਕੀ ਭਲਾ ਕੀ ਬੁਰਾ ਕੀ ਹਾਨੀ ਕੀ ਲਾਭ ਇਹ ਸਭ ਕੁਝ ਆਪ ਜੀਆਂ ਦੇ ਹੱਥ ਦੇ ਵਿੱਚ ਹੈ।
ਮੈਂ ਤੋ ਹਮਨ ਕਰਾਵਨ ਪਰ ਹੋ,
ਮਹਾਰਾਜ ਜੀ ਮੈਂ ਤਾਂ ਹਮਨ ਕਰਾਵਨ ਦੇ ਉੱਤੇ ਹੋਵਾਂਗਾ।
ਵਿਧੀ ਬਤਾਵਨ ਕ੍ਰਮ ਤੇ ਕਰੋ,
ਤੇ ਜਿਹੜੀ ਵਿਧੀ ਹੈ ਉਹ ਦੱਸਣੀ ਮੇਰਾ ਕੰਮ ਹੈ, ਤੇ ਕਰਮ ਵਾਰ ਕਿਹੜਾ ਕਿਹੜਾ ਕਾਰਜ ਕਿਵੇਂ ਕਰਨਾ ਉਹ ਸਭ ਕੁਝ ਮੈਂ ਦੱਸਾਂਗਾ।
ਇੱਕ ਮਨ ਹੋਏ ਮੰਤਰ ਕੋ ਪਟਨੋ,
ਇੱਕ ਮਨ ਇੱਕ ਚਿੱਤ ਹੋ ਕਰਕੇ ਮੰਤਰ ਨੂੰ ਪੜਨਾ,
ਬਿਨ ਸੰਕਲਪ ਧਿਆਨ ਕੋ ਠਠਨੋ,
ਤੇ ਬਿਨਾਂ ਕਿਸੇ ਸੰਕਲਪ ਤੋਂ ਧਿਆਨ ਨੂੰ ਇਕਾਗਰ ਕਰਕੇ ਰੱਖਣਾ, ਆਪਣੀ ਸੁਰਤ ਨੂੰ ਜੋੜ ਕਰਕੇ ਰੱਖਣਾ,
ਤਨ ਮਨ ਤੇ ਸ਼ੁੱਧ ਰਹਿਣ ਹਮੇਸ਼ਾ,
ਤਨ ਤੇ ਮਨ ਕਰਕੇ ਸ਼ੁੱਧ ਰਹਿਣਾ ਹੈ। ਸਰੀਰ ਜਿਹੜਾ ਹੈ ਉਹ ਇਸ਼ਨਾਨ ਕਰਕੇ ਸ਼ੁੱਧ ਹੁੰਦਾ ਹੈ, ਮਨ ਜਿਹੜਾ ਹੈ ਉਹ ਜਪ ਕਰਕੇ ਸ਼ੁੱਧ ਹੁੰਦਾ ਹੈ। ਜਦੋਂ ਮਨ ਦੇ ਅੰਦਰ ਬੁਰੇ ਖਿਆਲ ਮਾੜੇ ਖਿਆਲ ਚੱਲਣ ਤੇ ਮਨ ਦੀ ਪਵਿੱਤਰਤਾ ਹੁੰਦੀ ਹੈ। ਮਨ ਮੈਲਾ ਇਸੇ ਕਰਕੇ ਹੁੰਦਾ ਬੁਰੇ ਖਿਆਲਾਂ ਕਰਕੇ। ਜਦੋਂ ਕਿਸੇ ਵਸਤੂ ਨੂੰ ਸਾਡੇ ਅੰਦਰੋਂ ਨਿਕਲੀ ਹੋਈ ਸੁਰਤ ਸਪਰਸ਼ ਕਰਦੀ ਹੈ ਤੇ ਅੰਦਰ ਸਾਡੇ ਭਾਵ ਪੈਦਾ ਹੁੰਦੇ ਨੇ। ਮਾਨੋ ਵੀ ਕਿਸੇ ਮਨੁੱਖ ਨੇ ਧਨ ਪਿਆ, ਧਨ ਵੇਖਿਆ ਤੇ ਉਹਦੇ ਅੰਦਰ ਭਾਵ ਧਨ ਦਾ ਪੈਦਾ ਹੋਇਆ। ਹੁਣ ਮਨ ਦੇ ਅੰਦਰ ਚੰਗਾ ਭਾਵ ਵੀ ਪੈਦਾ ਹੋ ਸਕਦਾ ਵੀ ਕਿਸੇ ਦਾ ਧਨ ਗਵਾਚਿਆ ਹੋਵੇਗਾ, ਮਾਇਆ ਕਿਸੇ ਦੀ ਗਵਾਚੀ ਹੋਏਗੀ ਉਹਨੂੰ ਦੇ ਦਿਆਂ, ਲੱਭ ਲਵਾਂ ਵੀ ਕਿਸੇ ਦੀ ਆ। ਲੋਭ ਵੀ ਪੈਦਾ ਹੋ ਸਕਦਾ ਵੀ ਇਹਨੂੰ ਚੋਕੀ ਲਵਾਂ, ਆਪਣੀ ਜੇਬ ਵਿੱਚ ਪਾ ਲਵਾਂ। ਤੋ ਇਹ ਬਾਅਦ ਦੀ ਗੱਲ ਹੈ। ਇੱਕ ਵਾਰੀ ਸਾਡੇ ਅੰਦਰ ਦੀ ਸੁਰਤ ਨੇਤਰਾਂ ਦੇ ਰਾਹੀਂ ਸਾਡੇ ਇੰਦਰੀਆਂ ਦੇ ਰਾਹੀਂ ਬਾਹਰ ਜਾ ਕੇ ਵਸਤੂ ਨਾਲ ਸਪਰਸ਼ ਕਰਦੀ ਹੈ, ਉਹਦਾ ਸਾਨੂੰ ਗਿਆਨ ਕਰਾਉਂਦੀ ਹੈ ਕਿ ਉਹ ਵਸਤੂ ਕਿਹੜੀ ਹੈ। ਉਸ ਤੋਂ ਬਾਅਦ ਸਾਡੇ ਅੰਦਰ ਫਿਰ ਸੰਕਲਪ ਤੇ ਵਿਕਲਪ ਜਿਹੜੇ ਉਹ ਪੈਦਾ ਹੁੰਦੇ ਉਸ ਵਸਤੂ ਦੇ ਪ੍ਰਤੀ। ਇਸ ਕਰਕੇ ਜਦੋਂ ਅੰਦਰ ਬੁਰੇ ਖਿਆਲ ਪੈਦਾ ਹੋ ਜਾਵਣ ਤਾਂ ਮਨ ਦੀ ਪਵਿੱਤਰਤਾ ਬਣਦੀ ਹੈ। ਮਨ ਸਾਡਾ ਮੈਲਾ ਹੁੰਦਾ, ਅਗਰ ਮਨ ਮੈਲਾ ਤਾਂ ਸਾਰਾ ਕੁਝ ਹੀ ਮੈਲਾ, ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ। ਸਰੀਰ ਧੋਣ ਦੇ ਨਾਲ ਕਦੇ ਮਨ ਸਾਡਾ ਸ਼ੁੱਧ ਨਹੀਂ ਹੁੰਦਾ, ਮਨ ਦੀ ਪਵਿੱਤਰਤਾ ਗੁਰੂ ਮੰਤਰ ਦੇ ਨਾਲ ਹੁੰਦੀ, ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰਨ ਨਾਲ, ਨਾਮ ਜਪਣ ਨਾਲ ਪਵਿੱਤਰਤਾ ਹੁੰਦੀ ਹੈ। ਕੇਸ਼ਵ ਦਾਸ ਕਹਿੰਦਾ, ਮਹਾਰਾਜ ਜੀ ਤਨ ਵੀ ਪਵਿੱਤਰ ਹੋਣਾ ਚਾਹੀਦਾ। ਜਿਹੜਾ ਮਨ ਹੈ, ਮਨ ਵੀ ਜਿਹੜਾ ਪਵਿੱਤਰ ਸ਼ੁੱਧ ਹੋਣਾ ਚਾਹੀਦਾ ਹੈ।
ਤੁਮ ਅਧੀਨ ਇਤਿਆਦ ਅਸ਼ੇਸ਼ਾ,
ਇਹ ਸਾਰਾ ਕੁਝ ਤੁਹਾਡੇ ਹੀ ਅਧੀਨ ਹੈ ਪਾਤਸ਼ਾਹ ਜੀ। ਤਨ ਨੂੰ ਕਿਵੇਂ ਪਵਿੱਤਰ ਰੱਖਣਾ ਇਹ ਵੀ ਤੁਹਾਡੇ ਅਧੀਨ ਹੈ, ਤੇ ਮਨ ਨੂੰ ਕਿਵੇਂ ਸ਼ੁੱਧ ਪਵਿੱਤਰ ਰੱਖਣਾ ਇਹ ਵੀ ਆਪ ਜੀ ਦੇ ਹੀ ਅਧੀਨ ਹੈ।
ਅਸ਼ਟ ਪ੍ਰਕਾਰ ਕਾਮ ਕੋ ਤਿਆਗਨ,
ਅੱਠ ਪ੍ਰਕਾਰ ਦਾ ਜਿਹੜਾ ਕਾਮ ਹੈ ਉਹਦਾ ਤਿਆਗ ਕਰਨਾ। ਸ਼ਾਸਤਰਾਂ ਵਿੱਚ ਕਾਮ ਅੱਠ ਪ੍ਰਕਾਰ ਦਾ ਲਿਖਿਆ ਗਿਆ, ਪਹਿਲਾਂ ਚਿਤਵਣੀ ਕਰਨੀ, ਫਿਰ ਗੱਲਾਂ ਕਰਨੀਆਂ, ਫਿਰ ਇਕਾਂਤ ਵਿੱਚ ਬਹਿ ਕੇ ਸੋਚਣਾ, ਫਿਰ ਇਸੇ ਤਰ੍ਹਾਂ ਉਸਨੂੰ ਪ੍ਰਾਪਤ ਕਰਨ ਦੀ ਇੱਛਾ ਹਿਰਦੇ ਵਿੱਚ ਪ੍ਰਾਪਤ ਹੋਣੀ, ਇਸ ਤਰ੍ਹਾਂ ਦੇ ਖਿਆਲ ਜਿਹੜੇ। ਇਹ ਗਿਣਤੀ ਵਿੱਚ ਅੱਠ ਪ੍ਰਕਾਰ ਦਾ ਕਾਮ ਲਿਖਿਆ ਗਿਆ ਹੈ, ਇਹ ਅੱਠ ਪ੍ਰਕਾਰ ਦਾ ਕਾਮ ਹੈ। ਤੋ ਅੱਠ ਪ੍ਰਕਾਰ ਦੇ ਕਾਮ ਦਾ ਜਿਹੜਾ ਤਿਆਗ ਕਰਨਾ ਹੈ।
ਬ੍ਰਹਮਚਰਜ ਹੋਏ ਇੱਕ ਲਿਵ ਲਾਗਨ,
ਤੇ ਬ੍ਰਹਮਚਰਜ ਨੂੰ ਧਾਰਨ ਕਰਨਾ। ਤੋ ਭਾਵ ਹੈ ਵੀ ਜਿਹੜਾ ਅੱਠ ਪ੍ਰਕਾਰ ਦਾ ਕਾਮ ਤਿਆਗੇਗਾ ਬ੍ਰਹਮਚਾਰੀ ਤੇ ਉਹੀ ਹੋਵੇਗਾ ਨਾ। ਇੱਕ ਨੇ ਮਾਨੋ ਵੀ ਇਸਤਰੀ ਤਿਆਗ ਦਿੱਤੀ, ਉਹ ਬ੍ਰਹਮਚਾਰੀ ਅਖਵਾਉਂਦਾ ਹੈ, ਪਰ ਮਨ ਦੇ ਅੰਦਰ ਜੇ ਖਿਆਲ ਬੁਰੇ ਹਨ ਤੇ ਫਿਰ ਬ੍ਰਹਮਚਾਰੀ ਨਾ ਹੋਇਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੋਰਾਂ ਦਾ ਹੀ ਬਚਨ ਹੈ, ਗ੍ਰਿਸ਼ਤੀ ਤੇ ਵੱਧ ਮਨ ਦਾਉਣ ਲੱਗ ਗਈ। ਕਹਿੰਦੇ ਇੱਕ ਤਾਂ ਮਨੁੱਖ ਉਹ ਹੈ ਵੀ ਜਿਹੜਾ ਗ੍ਰਿਸ਼ਤੀ ਹੈ, ਉਹਦੀ ਗੱਲ ਕੁਛ ਹੋਰ ਹੈ। ਇੱਕ ਮਨੁੱਖ ਤਿਆਗੀ ਹੈ, ਬ੍ਰਹਮਚਾਰੀ ਹੈ, ਉਹਦੇ ਮਨ ਵਿੱਚ ਗ੍ਰਿਸ਼ਤੀ ਨਾਲੋਂ ਜ਼ਿਆਦੀ ਦਾਉਂ, ਦਾਉਂ ਦਾ ਭਾਵ ਹੈ ਅੱਗ, ਉਹਦੇ ਮਨ ਵਿੱਚ ਗ੍ਰਿਸ਼ਤੀ ਨਾਲੋਂ ਵੀ ਜ਼ਿਆਦੀ ਅੱਗ ਲੱਗੀ ਹੁੰਦੀ ਹੈ। ਇੱਕ ਨੇ ਤਿਆਗ ਕਰ ਦਿੱਤਾ, ਤਿਆਗ ਕਰਨ ਦੇ ਬਾਵਜੂਦ ਸੁਰਤ ਉਹਦੀ ਉੱਥੇ ਦੀ ਉੱਥੇ ਹੀ ਖਲੋਤੀ ਹੋਈ ਹੈ। ਇਸੇ ਕਰਕੇ ਭਗਤ ਜੀ ਜੈਸੇ ਫਰਮਾਨ ਕਰਦੇ ਨੇ, ਗ੍ਰਹਿ ਤਜ ਬਾਨ ਖੰਡ ਜਾਈਐ ਚੁਨ ਖਾਈਐ ਕੰਦਾ, ਅਜਹੋਂ ਬੇਕਾਰ ਨਾ ਛੋਡਈ। ਪਾਪੀ ਮਨ ਮੰਦਾ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਬਹਿ ਗਏ, ਕੰਦ ਮੂਲ ਖਾਣੇ ਸ਼ੁਰੂ ਕਰ ਦਿੱਤੇ। ਪਰ ਇਹ ਪਾਪੀ ਜਿਹੜਾ ਮਨ ਅਜੇ ਵੀ ਬੇਕਾਰ ਨਹੀਂ ਛੱਡਦਾ, ਅਜੇ ਵੀ ਸੁਰਤ ਉੱਥੇ ਦੀ ਉੱਥੇ ਹੈ। ਤੋ ਜਿਹਨੇ ਅੱਠ ਪ੍ਰਕਾਰ ਦਾ ਕਾਮ ਤਿਆਗ ਕਰ ਦਿੱਤਾ ਹੈ, ਉਹੀ ਅਸਲ ਵਿੱਚ ਬ੍ਰਹਮਚਰਜ ਨੂੰ ਧਾਰਨ ਕਰਨ ਵਾਲਾ ਹੈ। ਤੋ ਕਹਿੰਦਾ ਜੀ ਬ੍ਰਹਮਚਰਜ ਨੂੰ ਧਾਰਨ ਕਰਨਾ, ਇੱਕ ਲਿਵ ਲਾਗਨ, ਤੇ ਇੱਕ ਪਰਮੇਸ਼ਰ ਦੇ ਵਿੱਚ ਹੀ ਆਪਣੀ ਲਿਵ ਜੋੜ ਕਰਕੇ ਰੱਖਣੀ ਹੈ।
ਸੁਣ ਸ਼੍ਰੀ ਮੁਕਤੇ ਧੀਰਜ ਕਹਿ ਹੈ,
ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇਸ਼ਵ ਦਾਸ ਨੂੰ ਧੀਰਜ ਦਿੰਦੇ ਹਨ।
ਸੇਵਾ ਲੱਛ ਦੱਛਣ ਹਮ ਦੇ ਹੈ,
ਪਾਤਸ਼ਾਹ ਜੀ ਕਹਿੰਦੇ ਕੇਸ਼ਵ ਦਾਸ ਜੀ ਜਿਹੜੀ ਸੇਵਾ ਹੈ ਨਾ 1 ਲੱਖ ਰੁਪਏ ਦੀ, ਜੋ ਦੱਛਣਾ ਤੁਸੀਂ ਲੈਣੀ ਹੈ ਅਸੀਂ ਜ਼ਰੂਰ ਦਿਆਂਗੇ।
ਅਪਰ ਕਰਮ ਜੇ ਤੱਕ ਤੁਮ ਪਾਨੇ,
ਤੇ ਹੋਰ ਜਿਹੜੇ ਕਰਮ ਜਿਤਨੇ ਕੁ ਤੁਸੀਂ ਆਖੇ ਹਨ,
ਹਮ ਸੰਚੈ ਕੀਏ ਮਨ ਗੁਣ ਕਨੇ।
ਸਤਿਗੁਰੂ ਕਹਿੰਦੇ ਅਸੀਂ ਉਹ ਸਾਰਾ ਕੁਝ ਇਕੱਤਰ ਕਰ ਲਿਆ, ਜਿੰਨੀ ਵੀ ਸਮੱਗਰੀ ਤੁਸਾਂ ਆਖੀ ਹੈ ਅਸੀਂ ਗੱਡਿਆਂ ਦੇ ਗੱਡੇ ਭਰਾ ਭਰਾ ਕੇ ਮੰਗਵਾ ਲਏ ਹਨ।
ਕਿਤ ਦਿਸ਼ ਕੀ ਚਿੰਤਾ ਨਾ ਕਰੀ ਜੇ,
ਬਾਕੀ ਸਾਡੇ ਵੱਲ ਦੀ ਚਿੰਤਾ ਨਾ ਕਿਸੇ ਤਰ੍ਹਾਂ ਦੀ ਕਰੋ, ਨਾ ਚਿੰਤਾ ਬ੍ਰਹਮਚਰਜ ਜੀ ਕਰੋ, ਨਾ ਚਿੰਤਾ ਤਨ ਮਨ ਦੀ ਸ਼ੁੱਧੀ ਦੀ ਕਰੋ, ਨਾ ਚਿੰਤਾ ਤੁਸੀਂ ਮਾਇਆ ਦੀ ਕਰੋ।
ਸਰਬ ਕਾਜ ਪਰ ਉਰ ਪਰਖੀ ਜੇ,
ਜਿਤਨੇ ਵੀ ਕਾਰਜ ਹਨ ਸਾਰੇ ਕਾਰਜ ਸਤਿਗੁਰ ਜੀ ਕਹਿੰਦੇ ਅਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਜਾਂਚ ਕੇ ਪਰਖ ਕਰ ਲਿਆ, ਆਪਣੇ ਹਿਰਦੇ ਦੀ ਤਸੱਲੀ ਕਰ ਲਈ ਹੈ।
ਨਿਜ ਕ੍ਰਿਤ ਪਰ ਤੁਮ ਬਣੋ ਸੁਚੇਤ,
ਤੁਸੀਂ ਆਪਣੇ ਕੰਮ ਤੇ ਸੁਚੇਤ ਬਣੋ। ਅਸੀਂ ਆਪਣੇ ਕਾਰਜ ਵਿੱਚ ਸੁਚੇਤ ਹਾਂ, ਤੁਸੀਂ ਆਪਣੇ ਕਾਰਜ ਵਿੱਚ ਸੁਚੇਤ ਬਣ ਜਾਓ।
ਕਰੋ ਸਕਲ ਵਿਦ ਤਨ ਕੇ ਹੇਤ,
ਜਿਤਨਾ ਵੀ ਇਹ ਕਾਰਜ ਪਰਮੇਸ਼ਰ ਦੀ ਆਦਿ ਸ਼ਕਤੀ ਨੂੰ ਪ੍ਰਗਟ ਕਰਨ ਵਾਸਤੇ ਕਰਨਾ, ਉਹਦੇ ਵਿੱਚ ਸੁਚੇਤ ਹੋ ਜਾਓ, ਤਿਆਰ ਬਰ ਤਿਆਰ ਹੋ ਜਾਓ।
ਨੀਕੋ ਦਿਨ ਅਬ ਲਿਓ ਵਿਚਾਰ,
ਕੋਈ ਚੰਗਾ ਜਿਹਾ ਦਿਨ ਤੁਸੀਂ ਵਿਚਾਰ ਲਓ।
ਪ੍ਰਥਮ ਆਰੰਭ ਲਗੇ ਜਬ ਕਾਰ,
ਜਦੋਂ ਵੀ ਕੋਈ ਕਾਰਜ ਆਰੰਭ ਕਰਨਾ ਪਾਤਸ਼ਾਹ ਕਹਿੰਦੇ ਜਿਹੜਾ ਵੀ ਸਮਾਂ ਤੁਹਾਨੂੰ ਚੰਗਾ ਲੱਗੇ।
ਹਮਨ ਵਸਤ ਕੀ ਕਮੀ ਨਕਾਈ,
ਸਾਡੇ ਕੋਲ ਹਵਨ ਆਦਿ ਕਰਨ ਵਾਲੀਆਂ ਵਸਤੂਆਂ ਦੀ ਕੋਈ ਵੀ ਕਮੀ ਨਹੀਂ ਹੈ।
ਅਨੰਤ ਰਹੇ ਸਿੱਖ ਸਮੁਦਾਈ,
ਸਾਡੇ ਸਿੱਖ ਸਾਰੀਆਂ ਵਸਤੂਆਂ ਨੂੰ ਲੈ ਕੇ ਆਏ ਨੇ ਤੇ ਮੁੜ ਕੇ ਵੀ ਲੈਂਦੇ ਲੈ ਕੇ ਆਉਂਦੇ ਰਹਿਣਗੇ।
ਲੱਖ ਉਦਾਰਤਾ ਪ੍ਰਭ ਕੀ ਕਨੀ,
ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਐਸੀ ਉਦਾਰਤਾ ਨੂੰ ਜਾਣ ਕੇ, ਦਾਨੀ ਸੁਭਾਅ ਨੂੰ ਜਾਣ ਕਰਕੇ,
ਕੇਸ਼ਵ ਆਨੰਦ ਹਿਰਦੇ ਭਰਪਨੀ,
ਕੇਸ਼ਵ ਦਾਸ ਦੇ ਹਿਰਦੇ ਵਿੱਚ ਬੜਾ ਭਾਰੀ ਆਨੰਦ ਪੈਦਾ ਹੋਇਆ ਤੇ ਬੇਨਤੀ ਕਰਨ ਲੱਗਾ,
ਧੰਨ ਗੁਰੂ ਕਲ ਕਲੀ ਕਲਿਕਾਲ ਮਜਾਰਾ।
ਇਹ ਸਤਿਗੁਰੂ ਆਪ ਧੰਨ ਹੋ ਧੰਨ ਹੋ, ਇਸ ਕਲਯੁਗ ਦੇ ਸਮੇਂ ਦੇ ਵਿੱਚ ਤੁਹਾਡੇ ਵਰਗਾ ਹੋਰ ਕੋਈ ਦੂਸਰਾ ਨਹੀਂ ਹੈ।
ਦੇਵ ਆਰਾਧਨ ਉਦਮ ਧਾਰਾ,
ਅਕਾਲ ਪੁਰਖ ਦੀ ਆਦਿ ਸ਼ਕਤੀ ਨੂੰ ਆਰਾਧਨ ਵਾਸਤੇ ਮਹਾਰਾਜ ਇਤਨਾ ਭਾਰੀ ਉਦਮ ਆਪ ਜੀ ਨੇ ਧਾਰਨ ਕੀਤਾ ਹੈ।
ਤੁਰਕ ਤੇਜ ਛੈ ਹਿੰਦੂ ਉਬਾਰਨ,
ਤੁਰਕਾਂ ਦਾ ਤੇਜ ਪ੍ਰਤਾਪ ਨਸ਼ਟ ਕਰਕੇ ਉਹਨਾਂ ਦਾ ਜ਼ਾਲਮੀ ਰਾਜ ਖਤਮ ਕਰਨ ਵਾਸਤੇ, ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ
ਕਰੋ ਕ੍ਰਿਤੀ ਉਪਕਾਰ ਕੇ ਕਾਰਨ।
ਮਹਾਰਾਜ ਇਹ ਜਿਹੜਾ ਕਾਰਜ ਪਰਉਪਕਾਰ ਕਰਨ ਵਾਸਤੇ ਆਪ ਜੀ ਕਰ ਰਹੇ ਹੋ, ਲੋਕਾਂ ਦਾ ਭਲਾ ਕਰਨ ਵਾਸਤੇ ਕਾਰਜ ਕਰ ਰਹੇ ਹੋ।
ਨਿਸ ਦਿਨ ਰਹਿਬੋ ਬਣੇ ਸੁਚੇਤ,
ਇਸ ਵਾਸਤੇ ਦਿਨ ਰਾਤ ਸੁਚੇਤ ਰਹਿਣਾ ਬਣਦਾ ਹੈ।
ਮਮ ਕਹਿਨੋ ਸਭ ਤੁਮਰੇ ਹੇਤ,
ਮੇਰਾ ਜਿਤਨਾ ਵੀ ਕਹਿਣਾ ਪਾਤਸ਼ਾਹ ਤੁਹਾਡੇ ਹੇਤ ਤੁਹਾਡੇ ਭਲੇ ਵਾਸਤੇ ਹੀ ਹੈ।
ਅਲਪ ਆਹਾਰ ਕ੍ਰਿਤ ਤਿਲ ਕੇਰਾ,
ਮਹਾਰਾਜ ਜੀ ਥੋੜਾ ਜਿਹਾ ਆਹਾਰ ਆਪ ਜੀ ਨੇ ਕਰਨਾ ਹੈ, ਥੋੜਾ ਜਿਹਾ ਘਿਓ ਤੇ ਜਿਹੜੇ ਪਾਤਸ਼ਾਹ ਤਿਲ ਆਦਿਕ ਹਨ।
ਅਲਸਾਵੋ ਨੇ ਜਾਗ ਕਨੇਰਾ,
ਥੋੜਾ ਜਿਹਾ ਆਹਾਰ ਇਹਨਾਂ ਚੀਜ਼ਾਂ ਦਾ ਕਰਨਾ, ਆਲਸ ਨਹੀਂ ਕਰਨੀ, ਬਹੁਤਾ ਸਮਾਂ ਜਾਗਦੇ ਰਹਿਣਾ ਹੈ।
ਇਮ ਕਹਿ ਪਤਰਾ ਬਿਪਰ ਨਿਕਾਰਾ,
ਇਤਨੇ ਬਚਨ ਕਹਿ ਕੇ ਕੇਸ਼ਵ ਦਾਸ ਨੇ ਆਪਣਾ ਪਤਰਾ ਕੱਢ ਲਿਆ ਹੈ।
ਭਲੋ ਮਹੂਰਤ ਹੀਰ ਵਿਚਾਰਾ,
ਵੇਖ ਕਰਕੇ ਚੰਗਾ ਜਿਹਾ ਸਮਾਂ ਵਿਚਾਰਨ ਲੱਗਾ।
ਮਾਸ ਮਾਧਵਾ ਪੂਰਨ ਮਾਸ਼ੀ,
ਕੇਸ਼ਵ ਦਾਸ ਨੇ ਕਿਹਾ ਮਹਾਰਾਜ ਜੀ ਵਿਸਾਖ ਦਾ ਮਹੀਨਾ ਤੇ ਪੂਰਨ ਮਾਸ਼ੀ ਦਾ ਦਿਨ ਹੈ।
ਭੁੱਖ ਨਛੱਤਰ ਨੰਦਾ ਤਿਤਵਾਸੀ,
ਤੇ ਮਹਾਰਾਜ ਜੀ ਪੁੱਖ ਜਿਹੜਾ ਨਛੱਤਰ ਹੈ ਇਹ ਜਿਹੜਾ ਚੰਗਾ ਦਿਨ ਮੈਨੂੰ ਚੰਗਾ ਲੱਗਿਆ ਹੈ।
ਗੁਰਵਾਰ ਗੁਰੂ ਸਮਝਾਨੋ,
ਨਾਲੇ ਵੀਰਵਾਰ ਦਾ ਦਿਨ ਇਹਨੂੰ ਗੁਰੂ ਸਮਾਨ ਕਰਕੇ ਜਾਣਨਾ ਕਰੀਏ।
ਪ੍ਰਥਮ ਆਰੰਭ ਤਿਸੀ ਦਿਨ ਠਾਨੋ,
ਤੇ ਮੇਰਾ ਚਿੱਤ ਕਰਦਾ ਵੀ ਮੈਨੂੰ ਆਹ ਸਮਾਂ ਸਭ ਤੋਂ ਚੰਗਾ ਲੱਗਿਆ ਹੈ। ਇਸ ਦਿਨ ਮਹਾਰਾਜ ਆਪ ਜੀ ਇਸ ਕਾਰਜ ਦੀ ਆਰੰਭਤਾ ਕਰੋ, ਮੇਰਾ ਇਹ ਚਿੱਤ ਕਰਦਾ। ਜੇ ਆਪਾਂ ਗੁਰਮਤ ਦੇ ਸਿਧਾਂਤ ਵਿੱਚ ਵੇਖੀਏ ਤੇ ਕੋਈ ਵੀ ਦਿਨ ਆਦਿਕ ਗਿਣਨਾ ਮਿਥਣਾ ਇਹਦੀ ਆਗਿਆ ਨਹੀਂ ਮਹਾਰਾਜ ਦਿੰਦੇ, ਕਿਉਂਕਿ ਕੋਈ ਵੀ ਦਿਨ ਚੰਗਾ ਤੇ ਕੋਈ ਵੀ ਦਿਨ ਮਾੜਾ ਨਹੀਂ। ਸਤਿਗੁਰੂ ਜੀ ਕਹਿੰਦੇ ਜਿਸ ਦਿਨ ਵਾਹਿਗੁਰੂ ਚੇਤੇ ਆਉਂਦਾ ਉਹ ਦਿਨ ਚੰਗਾ ਹੀ ਹੈ। ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ, ਕਿਰਪਾ ਕਰਹੋ ਹਰੇ। ਮਨੁੱਖ ਦੀ ਇੱਕ ਫਿਤਰਤ ਹੈ ਜੀ, ਹਮੇਸ਼ਾ ਅਸੀਂ ਮਾੜਾ ਸਮੇਂ ਦੇ ਉੱਤੇ ਹੀ ਸੁੱਟ ਦਿੰਦੇ ਹਾਂ। ਮਾੜਾ ਅਸੀਂ ਪਸ਼ੂਆਂ 'ਤੇ ਸੁੱਟ ਦਿੰਦੇ ਹਾਂ ਜੀ, ਗਧਾ ਇਣਕ ਪਿਆ, ਗਧੇ ਨੇ ਕਿਸੇ ਦਾ ਮਾੜਾ ਥੋੜ੍ਹਾ ਕੀਤਾ ਜੀ, ਪਰ ਅਸੀਂ ਆਪਣੀ ਮਾੜੀ ਆਦਤ ਮਾੜੀ ਫਿਤਰਤ ਹਮੇਸ਼ਾ ਪਸ਼ੂਆਂ 'ਤੇ ਸੁੱਟੀ ਹੈ, ਜਾਂ ਅਸੀਂ ਸਮੇਂ 'ਤੇ ਸੁੱਟੀ ਹੈ ਵੀ ਫਲਾਣਾ ਦਿਨ ਮਾੜਾ ਜੀ, ਫਲਾਣਾ ਦਿਨ ਚੰਗਾ ਜੀ। ਇਸ ਵਾਸਤੇ ਜ਼ਰੂਰੀ ਇਹ ਹੈ ਵੀ ਅਸੀਂ ਆਪਣੇ ਕਰਮ ਹੀ ਸਿੱਧੇ ਕਰ ਲਈਏ। ਜਿਹਨੇ ਆਪਣੇ ਕਰਮ ਸਿੱਧੇ ਕਰ ਲਏ ਉਹਦੇ ਵਾਸਤੇ ਸਾਰਾ ਕੁਝ ਹੀ ਸਿੱਧਾ ਹੈ, ਉਹਦੇ ਵਾਸਤੇ ਸਾਰਾ ਕੁਝ ਭਲੇ ਦੇ ਵਿੱਚ ਹੀ ਹੁੰਦਾ ਹੈ। ਹਜ਼ੂਰ ਜੀ ਨੇ ਕੀ ਕਿਹਾ, ਸਤਿਗੁਰਾਂ ਨੇ ਸਾਨੂੰ ਉਪਦੇਸ਼ ਦੇ ਕੇ ਸਮਝਾਇਆ, ਧਨ ਸੋ ਵੇਲਾ ਜਿੱਤ ਦਰਸ਼ਨ ਕਰਨਾ। ਇਸ ਤੋਂ ਵਧੀਆ ਸਮਾਂ ਕਿਹੜਾ ਹੋ ਸਕਦਾ ਹੈ ਜਦੋਂ ਅਸੀਂ ਗੁਰੂ ਸਾਹਿਬ ਦੇ ਆ ਕੇ ਦਰਸ਼ਨ ਕਰ ਲੈਂਦੇ ਹਾਂ, ਸਤਿਗੁਰਾਂ ਦੇ ਕੋਲ ਬਹਿ ਕੇ ਬਾਣੀ ਸੁਣਦੇ ਹਾਂ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰ ਲੈਂਦੇ ਹਾਂ। ਉਸ ਤੋਂ ਵੱਡਾ ਤੇ ਵਧੀਆ ਸਮਾਂ ਸੰਸਾਰ ਦੇ ਵਿੱਚ ਹੋਰ ਕੋਈ ਹੋ ਹੀ ਨਹੀਂ ਸਕਦਾ। ਤੇ ਜਿਹੜੇ ਮਨੁੱਖ ਦਿਨਾਂ ਦੇ ਭਰਮਾਂ ਦੇ ਵਿੱਚ ਰਹਿੰਦੇ ਨੇ ਉਹ ਸਾਰੀ ਜ਼ਿੰਦਗੀ ਇਸ ਭਰਮ ਜਾਲ ਦੇ ਵਿੱਚ ਹੀ ਪਏ ਰਹਿੰਦੇ ਵੀ ਫਲਾਣਾ ਸਮਾਂ ਚੰਗਾ ਤੇ ਫਲਾਣਾ ਮਾੜਾ ਹੈ। ਸਾਹਾ ਗਣੈ ਨਾ ਕਰੇ ਵਿਚਾਰ, ਸਾਹੇ ਉੱਪਰ ਇਕੰਕਾਰ, ਇਹ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਖੈਰ, ਪੰਡਿਤ ਨੇ ਆਪਣਾ ਪੱਖ ਪੂਰਨਾ ਸੀ, ਆਪਣਾ ਪੱਤਰਾ ਕੱਢਿਆ, ਕੱਢ ਕੇ ਚੰਗੀ ਤਰ੍ਹਾਂ ਸਮਾਂ ਵਿਚਾਰਿਆ, ਤੇ ਕਹਿਣ ਲੱਗਾ ਪਾਤਸ਼ਾਹ ਜੀ ਵਿਸਾਖ ਦਾ ਮਹੀਨਾ ਪੂਰਨਮਾਸ਼ੀ ਪੁੱਖ ਨਛੱਤਰ ਤੇ ਨੰਦਾ ਥਿਤ ਹੈ ਤੇ ਵੀਰਵਾਰ ਦਾ ਦਿਨ ਹੈ ਜਿਹੜਾ ਮੈਨੂੰ ਗੁਰੂ ਸਮਾਨ ਲੱਗਦਾ ਹੈ। ਮੈਂ ਚਾਹੁੰਦਾ ਵੀ ਇਸ ਦਿਨ ਇਹ ਜਿਹੜਾ ਕਾਰਜ ਆਰੰਭ ਕਰਨਾ ਚਾਹੀਦਾ ਹੈ।
ਰਹੇ ਕਿਤਕ ਦਿਨ ਕੀ ਜੇ ਤਿਆਰੀ,
ਪਾਤਸ਼ਾਹ ਜੀ ਕੁਝ ਕੁ ਦਿਨ ਰਹਿ ਗਏ ਨੇ, ਆਪ ਜੀ ਤਿਆਰੀ ਕਰ ਲਓ।
ਥਲ ਇਕਾਂਤ ਕੋ ਲਿਓ ਵਿਚਾਰੀ,
ਕੋਈ ਇਕਾਂਤ ਜਿਹਾ ਥਲ ਥਾਂ ਵੇਖ ਲਓ।
ਸੋ ਸੁਧਰਾਏ ਸੋ ਜਿਤਰਵਾਵੋ,
ਜਿਹੜਾ ਇਕਾਂਤ ਵਾਲਾ ਥਾਂ ਹੋਵੇ ਉਹਨੂੰ ਚੰਗੀ ਤਰ੍ਹਾਂ ਸੁਧਾਰ ਕੇ ਸਾਰੀ ਸਮੱਗਰੀ ਉੱਥੇ ਰਖਾ ਦਿਓ।
ਪਾਵਨ ਥਾਨ ਜੋ ਮੋਏ ਬਤਾਵੋ,
ਜਿਹੜਾ ਵੀ ਕੋਈ ਪਵਿੱਤਰ ਥਾਂ ਹੋਵੇਗਾ ਉਸ ਬਾਰੇ ਮੈਨੂੰ ਦੱਸ ਦੇਣਾ।
ਸੁਣ ਦਿਜਤੇ ਸਤ ਗੁਰੂ ਵਿਚਾਰਾ,
ਇਹ ਬਚਨ ਸੁਣ ਕੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਿਚਾਰਦੇ ਹਨ।
ਕਿਰਪਰ ਥਾਨ ਪ੍ਰਸੰਗ ਉਚਾਰਾ,
ਮਹਾਰਾਜ ਜੀ ਕਹਿੰਦੇ ਇੱਥੋਂ ਕੁਝ ਕੁ ਦੂਰ ਨਾ ਇੱਕ ਪਹਾੜ ਦੇ ਉੱਪਰ ਜਗ੍ਹਾ ਹੈ, ਉਹਦਾ ਪ੍ਰਸੰਗ ਮਹਾਰਾਜ ਜੀ ਨੇ ਫਿਰ ਕੇਸਵ ਦਾਸ ਨੂੰ ਸੁਣਾਇਆ, ਜਿਸ ਦੀ ਬਾਬਤ ਮਹਾਰਾਜ ਕਹਿੰਦੇ ਨੇਤਰ ਤੁੰਗ ਕੇ ਚਰਨ ਤਰ ਤਦਰਵ ਤੀਰ ਤਰੰਗ। ਨੇਤਰ ਤੁੰਗ, ਜਿਹਨੂੰ ਆਪਾਂ ਨੈਣਾ ਦਾ ਟੱਲਾ ਕਹਿੰਦੇ ਹਾਂ, ਨੇਤਰ ਨੈਣ ਨੂੰ ਕਹਿੰਦੇ, ਤੁੰਗ ਪਹਾੜ ਨੂੰ ਕਹਿੰਦੇ ਨੇ, ਤੇ ਉਹਦਾ ਪ੍ਰਸੰਗ ਮਹਾਰਾਜ ਕਲਗੀਧਰ ਜੀ ਸੁਣਾਉਂਦੇ ਹਨ।
ਕੁਛ ਕ ਸੈਲ ਪਰ ਰਾਹ ਕਰਈ,
ਮਹਾਰਾਜ ਕਹਿੰਦੇ ਕੇਸਵ ਦਾਸ ਇਹ ਜਿਹੜਾ ਪਹਾੜ ਹੈ ਨਾ, ਇੱਥੇ ਕੁਝ ਰਾਹਕ ਜ਼ਿਮੀਂਦਾਰ ਲੋਕ ਰਹਿੰਦੇ ਹਨ।
ਫਿਰ ਤੈਂ ਪਸ਼ੂ ਚਰਾਵਤ,
ਇੱਥੇ ਫਿਰ ਉਹ ਪਸ਼ੂ ਚਰਾਉਂਦੇ ਹੋਏ ਫਿਰਦੇ ਸਨ।
ਇੱਕ ਤੇਨ ਸੁੰਦਰ ਸਰਬੰਗ,
ਉਹਨਾਂ ਪਸ਼ੂਆਂ ਦੇ ਅੰਦਰ ਇੱਕ ਤੇਨ ਇੱਕ ਗਾਉਂ ਸੀ ਜਿਹੜੀ ਬਹੁਤ ਜ਼ਿਆਦਾ ਸੁੰਦਰ ਸੀ।
ਪਾਵਨ ਬਹੁ ਕਪਲਾ ਤਿਸ ਰੰਗ,
ਤੇ ਕਹਿੰਦੇ ਉਹ ਕਪਲਾ ਗਊ ਜਿਹਨੂੰ ਚਿੱਟੀ ਗਊ ਕਹਿ ਦਿੱਤਾ ਜਾਂਦਾ ਜਾਂ ਭੂਰੀ ਵੀ ਕਹਿ ਦਿੰਦੇ ਨੇ, ਤੇ ਕਹਿੰਦੇ ਇਸ ਤਰ੍ਹਾਂ ਉਹ ਕਪਲਾ ਗਊ ਸੀ ਉਹਨਾਂ ਸਾਰੀਆਂ ਗਊਆਂ ਅੰਦਰ ਪਸ਼ੂਆਂ ਅੰਦਰ।
ਹਰਤ ਹਰਤ ਤ੍ਰਿਣ ਚਰਤ ਉਚੇਰੇ,
ਇੱਕ ਦਿਨ ਕਹਿੰਦੇ ਹਰੇ ਹਰੇ ਘਾਹ ਨੂੰ ਚਰਦੀ ਚਰਦੀ ਉਚਲੇ ਉਤਲੇ ਪਾਸੇ ਨੂੰ ਚਲੀ ਗਈ ਹੈ।
ਗਿਰ ਕੇ ਸ਼ਿਖਰ ਜਾਏ ਇੱਕ ਬੇਰੇ,
ਘਾਹ ਨੂੰ ਚਰਦੀ ਚਰਦੀ ਜਦੋਂ ਗਿਰ ਪਹਾੜ ਦੇ ਬਿਲਕੁਲ ਸ਼ਿਖਰ ਤੇ ਚਲੀ ਗਈ।
ਸਭ ਥਲ ਪਰ ਥਿਰ ਵੈ ਕਰ ਰਹੇ,
ਤੇ ਪਹਾੜ ਦੇ ਉੱਪਰਲੇ ਪਾਸੇ ਜਿਹੜੀ ਜਗ੍ਹਾ ਸੀ ਉਸ ਜਗ੍ਹਾ ਦੇ ਉੱਪਰ ਜਾ ਕਰਕੇ ਉਹ ਖਲੋ ਗਈ।
ਦੁਗਤ ਸ਼ਰਵਤ ਅਸਥਨ ਤੇ ਆਹੇ,
ਤੇ ਆਪਣੇ ਆਪ ਹੀ ਉਹਦੇ ਅਸਥਨਾਂ ਦੇ ਵਿੱਚੋਂ ਦੁੱਧ ਜਿਹੜਾ ਉਹ ਚੋਣ ਲੱਗ ਪਿਆ।
ਜਿਤਕ ਪੈ ਹੋਵਤ ਤਿਸ ਕੇਰਾ,
ਜਿਤਨਾ ਵੀ ਉਹਦੇ ਵਿੱਚ ਪੈ ਸੀ ਉਹਦੇ ਅਸਥਨਾਂ ਦੇ ਵਿੱਚ ਦੁੱਧ ਸੀ।
ਸਿੰਚਤ ਹੈ ਸੋ ਥਾਨ ਪਲੇਰਾ,
ਤੇ ਉਹਨੇ ਆਪਣੇ ਦੁੱਧ ਦੇ ਨਾਲ ਉਹ ਸਾਰਾ ਥਾਂ ਜਿਹੜਾ ਉਹ ਸਿੰਚ ਦਿੱਤਾ ਹੈ।
ਬੌਰ ਮਿਲੇ ਸਭ ਤਿੰਨ ਸੰਗ,
ਉਸ ਤੋਂ ਬਾਅਦ ਉਹ ਜਿਹੜੀ ਗਊ ਮੁੜ ਕੇ ਆਪਣੇ ਵਗ ਦੇ ਵਿੱਚ ਜਾ ਮਿਲੀ ਹੈ।
ਵੈ ਸੰਧਿਆ ਤਜ ਸੈਲ ਉਤੰਗ,
ਸੰਧਿਆ ਦਾ ਜਦੋਂ ਸਮਾਂ ਹੋਇਆ ਜਿਹੜਾ ਉਹ ਰਾਹਕ ਸੀ ਆਪਣੇ ਪਸ਼ੂ ਲੈ ਕਰਕੇ ਵਾਪਸ ਚਲਾ ਗਿਆ ਹੈ।
ਚਲ ਆਵਤ ਪੁਨੀ ਆਪਣੇ ਤਾਮੋ,
ਇਸ ਤਰ੍ਹਾਂ ਜਦੋਂ ਰਾਹਕ ਆਪਣੇ ਪਸ਼ੂ ਲੈ ਕਰਕੇ ਘਰ ਦੇ ਵਿੱਚ ਆਇਆ ਹੈ।
ਜਿਸ ਟਿਗ ਤੇਨ ਸੋ ਨੈਣਾ ਨਾਮੋ,
ਜਿਸ ਦੇ ਪਾਸ ਉਹ ਤੇਨ ਗਊ ਸੀ ਉਸ ਰਾਹਕ ਦਾ ਨਾਮ ਨੈਣਾ ਸੀ।
ਚੋਵਨ ਲਗੇ ਬੈਠ ਕਰ ਤਰੇ,
ਉਹ ਜਿਹੜਾ ਨੈਣਾ ਰਾਹਕ ਜਦੋਂ ਆਪਣੀ ਗਊ ਨੂੰ ਚੋਣ ਲੱਗਾ ਥੱਲੇ ਬੈਠ ਕੇ,
ਅਸਤਨ ਚੂਚੇ ਹੇਰਨ ਕਰੇ,
ਜਦੋਂ ਚੋਣ ਲੱਗਾ ਤੇ ਕੀ ਵੇਖਦਾ ਉਸ ਗਊ ਦੇ ਜਿਹੜੇ ਅਸਥਨ ਸਨ ਉਹ ਦੁੱਧ ਤੋਂ ਖਾਲੀ ਸਨ।
ਕਾਰਨ ਕੋਈ ਨਾ ਮਨ ਮੈਂ ਪਾਇਓ,
ਸੋਚਦਾ ਰਿਹਾ ਵੀ ਇਹਦਾ ਦੁੱਧ ਕਿੱਥੇ ਚਲਾ ਗਿਆ। ਮਨ ਨੇ ਬਹੁਤ ਕੁਝ ਸੋਚਿਆ ਵੀ ਕਿਸੇ ਨੇ ਚੋ ਲਿਆ ਹੋਵੇਗਾ, ਪਰ ਉਹਨੂੰ ਅਸਲ ਵਿੱਚ ਕੋਈ ਪੁਖਤਾ ਕਾਰਨ ਨਹੀਂ ਮਿਲਿਆ, ਉਹਨੂੰ ਗੱਲ ਸਮਝ ਦੇ ਵਿੱਚ ਨਹੀਂ ਆਈ।
ਕਿਨੋ ਨਿਕਾਸੇ ਉਪੈ ਬਿਸਮਾਯੋ,
ਮਨ ਹੀ ਮਨ ਬੜਾ ਬਿਸਮਾਦ ਹੋਇਆ ਵੀ ਗਊ ਦਾ ਦੁੱਧ ਕਿਹਨੇ ਕੱਢ ਲਿਆ ਹੈ।
ਦਿਵਸ ਆਗਲੇ ਤਿਮਹੀ ਹੋਈ,
ਜਦੋਂ ਅਗਲਾ ਦਿਨ ਹੋਇਆ ਰਾਹਕ ਆਪਣੀਆਂ ਗਾਵਾਂ ਮੱਝਾਂ ਨੂੰ ਚਰਾਉਣ ਵਾਸਤੇ ਫਿਰ ਦੁਬਾਰਾ ਪਹਾੜੀ ਤੇ ਗਏ, ਅਗਲੇ ਦਿਨ ਵੀ ਇਸੇ ਤਰ੍ਹਾਂ ਹੀ ਹੋਇਆ ਹੈ।
ਨੈਣੇ ਛੀਰ ਨ ਪਾਇਓ ਕੋਈ,
ਸ਼ਾਮ ਦੇ ਵਕਤ ਜਦੋਂ ਉਹ ਗਊ ਵਾਪਸ ਆਈ ਤੇ ਉਹਨੂੰ ਚੋਣ ਲੱਗਾ ਤੇ ਨੈਣੇ ਰਾਹਕ ਨੂੰ ਦੁੱਧ ਨਾ ਮਿਲਿਆ। ਅੱਜ ਫੇਰ ਗਊ ਦੇ ਅਸਥਨ ਜਿਹੜੇ ਸਨ ਉਹ ਦੁੱਧ ਦੇ ਨਾਲ ਖਾਲੀ ਸਨ।
ਪੂਜਰਿਓ ਕਿਨਹੂ ਨਾ ਬਤਾਇਓ,
ਫਿਰ ਨਾਲ ਦੇ ਸਾਥੀਆਂ ਨੂੰ ਜਾ ਕੇ ਪੁੱਛਣ ਲੱਗਾ ਵੀ ਮੇਰੀ ਗਊ ਤਾਂ ਨੀ ਕਿਸੇ ਨੇ ਚੋਈ, ਜੇ ਤੁਹਾਡੇ ਵਿੱਚੋਂ ਨਹੀਂ ਕਿਸੇ ਨੇ ਚੋਈ ਤੇ ਕਿਸੇ ਨੇ ਵੇਖਿਆ ਤਾਂ ਨਹੀਂ ਵੀ ਕੋਈ ਹੋਰ ਦੂਜਾ ਚੋਂਦਾ ਹੋਵੇ।
ਖੋਜ ਰਿਓ ਕਿਛ ਭੇਵ ਨਾ ਪਾਇਓ,
ਆਪਣੇ ਵੱਲੋਂ ਖੋਜਦਾ ਰਿਹਾ ਪਰ ਨੈਣੇ ਨੂੰ ਕੋਈ ਭੇਦ ਪਤਾ ਨਾ ਲੱਗਿਆ।
ਛੋਰੀ ਤੇਨ ਪ੍ਰਭਾਤੀ ਕਾਲ,
ਉਹਨੇ ਵਿਚਾਰ ਕੀਤੀ ਵੀ ਆਪਾਂ ਇਹਦਾ ਪਿੱਛਾ ਕਰਦੇ ਹਾਂ। ਅਗਲਾ ਦਿਨ ਹੋਇਆ ਪ੍ਰਭਾਤ ਦੇ ਵਕਤ ਨੈਣੇ ਨੇ ਆਪਣੀ ਗਊ ਖੋਲ ਕੇ ਛੱਡ ਦਿੱਤੀ ਹੈ।
ਛੱਪ ਕੇ ਚੱਲਿਓ ਪਿਖਨ ਹਿਤ ਨਾਲ,
ਉਹਨੂੰ ਵੇਖਣ ਵਾਸਤੇ ਛੁਪ ਕੇ ਤੇ ਮਗਰ ਮਗਰ ਚੱਲ ਪਿਆ।
ਦੂਰ ਦੂਰ ਸੋ ਦੇਖਤ ਰਿਓ,
ਦੂਰ ਦੂਰ ਤਾਈ ਗਊ ਨੂੰ ਵੇਖਦਾ ਰਿਹਾ ਹੈ।
ਤਿੰਨ ਪੈਰ ਲੱਗ ਨੈ ਕਛ ਲਿਓ,
ਤਿੰਨ ਦੇ ਤਿੰਨ ਪੈਰ ਲੰਘ ਗਏ। ਤਿੰਨ ਪੈਰਾਂ ਤੱਕ ਉਹਨੇ ਕੁਝ ਨਾ ਕੁਝ ਵੀ ਉਹਨੂੰ ਪਤਾ ਨਹੀਂ ਲੱਗਿਆ ਵੀ ਕਿਸੇ ਨੇ ਗਊ ਚੋਈ ਹੈ ਕਿ ਨਹੀਂ ਚੋਈ। ਜਦੋਂ ਤਿੰਨ ਪਹਿਰਾਂ ਤੱਕ ਕੁਝ ਨਾ ਪਤਾ ਲੱਗਿਆ,
ਚਾਰ ਕਰੀ ਦਿਨ ਜਬ ਹੂੰ ਜਾਨਾ,
ਤੇ ਜਦੋਂ ਚਾਰ ਕ ਘੜੀਆਂ ਦਿਨ ਵਿਸ਼ੇਸ਼ ਰਹਿ ਗਈਆਂ ਹਨ,
ਪਹੁੰਚੀ ਸੁਰਬੀ ਤਾਏ ਸਥਾਨਾ,
ਇਹ ਜਿਹੜੀ ਗਊ ਹਰੇ ਹਰੇ ਘਾਹ ਨੂੰ ਚਰਦੀ ਚਰਦੀ ਉਸ ਪਹਾੜ ਦੇ ਸ਼ਿਖਰ ਉੱਪਰ ਚਲੀ ਗਈ ਹੈ।
ਉੱਪਰ ਕਰੀ ਸ਼ਰਵੇ ਥਨ ਤਬੇ,
ਪਹਾੜ ਦੇ ਸ਼ਿਖਰ ਉੱਪਰ ਜਾ ਕੇ ਖਲੋ ਗਈ ਤੇ ਆਪਣੇ ਆਪ ਉਹਦੇ ਥਣਾਂ ਵਿੱਚੋਂ ਅਸਥਣਾਂ ਦੇ ਵਿੱਚੋਂ ਦੁੱਧ ਨਿਕਲਣ ਲੱਗ ਪਿਆ ਹੈ।
ਇਕਸੇ ਉਹ ਦੁਗਧ ਸੀਂਚ ਥਲ ਸਬੇ,
ਦੁੱਧ ਨਿਕਲਿਆ ਉਹਨੇ ਸਾਰੀ ਜਗ੍ਹਾ ਨੂੰ ਚੰਗੀ ਤਰ੍ਹਾਂ ਸਿੰਚ ਦਿੱਤਾ ਹੈ।
ਤਿੰਨ ਪ੍ਰਕਰਮਾ ਫਿਰ ਕਰ ਕਰੀ,
ਇਸੇ ਤਰ੍ਹਾਂ ਤਿੰਨ ਪ੍ਰਕਰਮਾ ਕੀਤੀਆਂ ਤੇ ਫਿਰ ਵਾਪਸ ਚੱਲ ਪਈ ਹੈ।
ਸੀਸ ਨਿਵਾਏ ਸਦਨ ਕੋ ਫਿਰੀ,
ਆਪਣਾ ਸੀਸ ਨਿਵਾ ਕਰਕੇ ਉਸ ਜਗ੍ਹਾ ਨੂੰ ਘਰ ਨੂੰ ਵਾਪਸ ਚੱਲ ਪਈ ਹੈ।
ਹੁਣ ਨੈਣਾ ਗਮਨਿਓ ਤਿਸ ਥਾਨਾ,
ਇਹ ਜਿਹੜਾ ਨੈਣਾ ਰਾਹਕ ਆਪਣੇ ਨੇਤਰਾਂ ਨਾਲ ਸਾਰਾ ਕੁਝ ਵੇਖ ਰਿਹਾ ਸੀ, ਜਦੋਂ ਗਊ ਉਥੋਂ ਵਾਪਸ ਮੁੜੀ ਤੇ ਆਪ ਚੱਲ ਕੇ ਉਸ ਥਾਂ ਤੇ ਗਿਆ ਹੈ।
ਅਵਲੋਕਤ ਮਨ ਪਇਓ ਹੈਰਾਨਾ,
ਉਸ ਜਗ੍ਹਾ ਨੂੰ ਵੇਖ ਕਰਕੇ ਮਨ ਹੀ ਮਨ ਬੜਾ ਹੈਰਾਨ ਹੋਇਆ ਹੈ।
ਨਮੋ ਕੀਨ ਕਰ ਕੋ ਚੱਲ ਆਇਓ,
ਉਹਨੇ ਹੱਥ ਜੋੜੇ ਉਸ ਥਾਂ ਨੂੰ ਨਮਸਕਾਰ ਕੀਤੀ, ਮਨ ਵਿੱਚ ਸੋਚਿਆ ਵੀ ਕੋਈ ਸ਼ਕਤੀਸ਼ਾਲੀ ਜਗ੍ਹਾ ਹੈ, ਇਸ ਤਰ੍ਹਾਂ ਆਪਣੇ ਘਰ ਨੂੰ ਵਾਪਸ ਆ ਗਿਆ ਹੈ।
ਬੁੱਧਵੰਤਨ ਕੇ ਨਿਕਟ ਬਤਾਇਓ,
ਜਿਹੜੇ ਦੇ ਸਾਥੀ ਸਿਆਣੇ ਬੁੱਧੀਮਾਨ ਸਨ ਉਹਨਾਂ ਦੇ ਪਾਸ ਜਾ ਕੇ ਗੱਲ ਦੱਸੀ ਹੈ।
ਸ਼ਕਤਵੰਤ ਸੋ ਥਾਨ ਪਛਾਨਾ,
ਕਹਿਣ ਲੱਗਾ ਵੀ ਉਹ ਜਿਹੜੀ ਜਗ੍ਹਾ ਨਾ ਬੜੀ ਸ਼ਕਤੀ ਵਾਲੀ ਹੈ, ਕੋਈ ਤਾਕਤ ਵਾਲੀ ਹੈ।
ਨੈਣੇ ਤਬੇ ਸੁਧਾਰਨ ਠਾਨਾ,
ਨਗਰ ਵਾਲਿਆਂ ਨੇ ਵੀ ਸਾਰੀ ਗੱਲ ਸੁਣ ਕੇ ਹੀ ਕੁਝ ਆਖਿਆ, ਸਿਆਣਿਆਂ ਨੇ ਵੀ ਆਖਿਆ ਵੀ ਸਾਨੂੰ ਵੀ ਲੱਗਦਾ ਵੀ ਜਗ੍ਹਾ ਕੋਈ ਵਾਕਿਆ ਹੀ ਸ਼ਕਤੀ ਵਾਲੀ ਕੋਈ ਤਾਕਤ ਵਾਲੀ ਹੈ, ਇਸ ਕਰਕੇ ਨੇੜਾ ਨੈਣਾ ਰਾਹਕ ਹੈ ਉਸ ਜਗ੍ਹਾ ਦੇ ਉੱਪਰ ਚੱਲ ਕੇ ਆਇਆ ਹੈ।
ਗਿਆਨ ਚੰਡਕਾ ਤਹਾਂ ਮਨਾਈ,
ਉਹਨੇ ਉਹ ਜਗ੍ਹਾ ਜਿਹੜੀ ਚੰਗੀ ਤਰ੍ਹਾਂ ਸੁਧਾਰ ਦਿੱਤੀ ਤੇ ਜਗ੍ਹਾ ਦੇ ਉੱਪਰ ਉਹਨੇ ਮੰਨ ਲਿਆ ਵੀ ਇਹ ਜਗ੍ਹਾ ਜਿਹੜੀ ਦੇਵੀ ਦੀ ਹੈ, ਦੇਵੀ ਦੀ ਜਗ੍ਹਾ ਮੰਨ ਕੇ ਤੇ ਉਹਦੀ ਪੂਜਣਾ ਆਰੰਭ ਕਰ ਦਿੱਤੀ। ਯਾਨੀ ਇਸ ਗੱਲ ਤੋਂ ਇਹ ਸਿੱਧ ਹੈ ਵੀ ਉਦੋਂ ਕੋਈ ਉੱਥੇ ਮੰਦਰ ਨਹੀਂ ਸੀ ਹੁੰਦਾ। ਜਦੋਂ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਜ਼ਿਕਰ ਕਰਦੇ ਨੇਤਰ ਤੁੰਗ ਕੇ ਚਰਨ ਤਰਸ ਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀ ਉਹ ਰਗਬਰ ਕਥਾ ਪ੍ਰਸੰਗ ਸਤਲੁਜ ਦੇ ਕੰਢੇ ਤੇ ਬਹਿ ਕੇ ਮਹਾਰਾਜ ਆਪਣਾ ਗ੍ਰੰਥ ਪੂਰਨ ਕਰਦੇ ਨੇ, ਤੋ ਇਹਦਾ ਜ਼ਿਕਰ ਕਰਦੇ ਨੇ, ਤੋ ਇਹ ਪ੍ਰਸਿੱਧ ਹੋਇਆ ਜੀ ਨੈਣਾ ਦਾ ਟਿੱਲਾ। ਨੈਣਾ ਕਿਸੇ ਦੇਵੀ ਦਾ ਨਾਂ ਨਹੀਂ ਸੀ, ਗੁਰੂ ਕਲਗੀਧਰ ਜੀ ਕਹਿੰਦੇ ਉਹ ਜ਼ਿਮੀਂਦਾਰ ਸੀ, ਰਾਹਕ ਸੀ, ਜਿਹਦਾ ਨਾਮ ਨੈਣਾ ਸੀਗਾ, ਤੇ ਉਹਦੀ ਗਊ ਜਿਹੜੀ ਇਸ ਟਿੱਲੇ ਤੇ ਜਾਂਦੀ ਸੀ ਤੇ ਉਥੋਂ ਇਹ ਨਾਮ ਪ੍ਰਸਿੱਧ ਹੋ ਗਿਆ ਵੀ ਨੈਣਾ ਦਾ ਟਿੱਲਾ, ਜਿਹਨੂੰ ਅੱਜ ਕੱਲ੍ਹ ਲੋਕ ਨੈਣਾ ਦੇ ਵੀ ਕਹਿ ਦਿੰਦੇ ਹਨ। ਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੇ ਫਿਰ ਉੱਥੇ ਜਾ ਕੇ ਉਹਨੇ ਮੰਨ ਲਿਆ ਵੀ ਇਹ ਦੇਵੀ ਦੀ ਜਗ੍ਹਾ ਹੈ ਤੇ ਜਗ੍ਹਾ ਬਣਾ ਦਿੱਤੀ ਜਿਹਨੂੰ ਜਾ ਕੇ ਲੋਕ ਪੂਜਣ ਲੱਗ ਪਏ ਹਨ।
ਪੂਜਨ ਲੱਗੇ ਲੋਕ ਸਮੁਦਾਈ,
ਅਨੇਕਾਂ ਹੀ ਲੋਕ ਉਸ ਜਗ੍ਹਾ ਤੇ ਜਾ ਕੇ ਪੂਜਾ ਕਰਦੇ ਹਨ।
ਜਨਨ ਕਾਮਨਾ ਪੂਰਨ ਕਰੇ,
ਤੇ ਲੋਕ ਕਾਮਨਾਵਾਂ ਧਰ ਕੇ ਆਉਂਦੇ ਨੇ, ਤੇ ਸੁਭਾਵਿਕ ਹੈ ਜੀ ਕਿਸੇ ਦੀ ਕਾਮਨਾ ਪੂਰੀ ਹੁੰਦੀ ਹੈ ਕਿਸੇ ਦੀ ਨਹੀਂ ਹੁੰਦੀ, ਜਿਹਦੀ ਪੂਰੀ ਹੋ ਜਾਂਦੀ ਹੈ ਉਹਦੇ ਵਾਸਤੇ ਉਹ ਜਗ੍ਹਾ ਸ਼ਕਤੀਸ਼ਾਲੀ ਹੈ, ਤਾਂ ਲੋਕਾਂ ਦੀਆਂ ਕਾਮਨਾਵਾਂ ਜਿਹੜੀਆਂ ਨੇ ਉਹ ਪੂਰਨ ਹੋਣ ਲੱਗ ਪਈਆਂ।
ਜਥਾ ਭਾਵਨਾ ਤਿਸ ਥਲ ਤਰੇ,
ਸਾਧ ਸੰਗਤ ਜਿਹੋ ਜੀ ਕੋਈ ਭਾਵਨਾ ਉਸ ਜਗ੍ਹਾ ਤੇ ਰੱਖਦਾ ਹੈ।
ਗਿਰਨ ਬ੍ਰਿੰਦ ਮੈਂ ਗਿਰਸੇ ਉੱਚੇ,
ਬਹੁਤ ਸਾਰੇ ਪਹਾੜ ਦੇ ਉਹਨਾਂ ਉੱਚੇ ਪਹਾੜਾਂ ਦੇ ਵਿੱਚੋਂ ਇਹ ਜਿਹੜਾ ਉੱਚਾ ਪਹਾੜ ਹੈ।
ਵਿਖ ਪੰਥ ਤੇ ਵੈ ਨਾ ਪਹੁੰਚੇ,
ਤੇ ਰਾਹ ਵੀ ਬੜਾ ਕਠਿਨ ਹੈ, ਇਸ ਪਹਾੜ ਦੇ ਉੱਪਰ ਪਹੁੰਚਿਆ ਨਹੀਂ ਜਾ ਸਕਦਾ।
ਪਾਵਨ ਮਹਾ ਇਕਾਂਤ ਪਲੇਰਾ,
ਦਸਵੇਂ ਪਾਤਸ਼ਾਹ ਕਹਿੰਦੇ ਸਾਨੂੰ ਤਾਂ ਇਹੀ ਜਗ੍ਹਾ ਜਿਹੜੀ ਨਾ ਇਕਾਂਤ ਵਾਲੀ ਲੱਗੀ ਹੈ, ਕਾਰਨ ਵੀ ਉੱਥੇ ਕੋਈ ਜਾ ਨਹੀਂ ਸਕਦਾ, ਰਾਹ ਬੜਾ ਔਖਾ ਹੈ, ਚੜ੍ਹਨਾ ਬੜਾ ਔਖਾ ਤੇ ਉੱਚਾ ਪਹਾੜ ਹੈ, ਤੇ ਸਾਨੂੰ ਇਹੀ ਜਗ੍ਹਾ ਠੀਕ ਲੱਗੀ ਹੈ।
ਇਸ ਕਾਰਜ ਕੋ ਨੀਕੋ ਹੇਰਾ,
ਸਤਿਗੁਰੂ ਕਹਿੰਦੇ ਇਸ ਕਾਰਜ ਨੂੰ ਕਰਨ ਵਾਸਤੇ ਇਹੀ ਜਗ੍ਹਾ ਅਸੀਂ ਚੰਗੀ ਵੇਖੀ ਹੈ,
ਚਲੋ ਪ੍ਰਾਤ ਕੋ ਹੇਰਨ ਕਰੀਏ।
ਕੇਸ਼ਵ ਦਾਸ ਜੀ ਸਾਡੇ ਨਾਲ ਚੱਲੋ, ਸਵੇਰੇ ਚੱਲ ਕੇ ਜਗ੍ਹਾ ਨੂੰ ਵੇਖ ਲਓ,
ਪੁਨ ਸੁਧਾਰ ਬੇਹੇਤ ਉਚਰੀਏ,
ਤੇ ਇੱਕ ਵਾਰੀ ਜਗ੍ਹਾ ਵੇਖ ਲਓ, ਫਿਰ ਸਾਨੂੰ ਤੁਸੀਂ ਦੱਸ ਦੇਣਾ ਵੀ ਇਹ ਜਗ੍ਹਾ ਠੀਕ ਹੈ, ਤੇ ਫਿਰ ਆਪਾਂ ਤਿਆਰੀ ਕਰਵਾ ਲਵਾਂਗੇ।
ਸੁਣ ਕੇ ਸ਼ਵਨੀ ਕੇ ਮਨ ਮਾਨੀ,
ਸੁਣ ਕੇ ਕੇਸ਼ਵ ਦਾਸ ਨੇ ਚੰਗੀ ਤਰ੍ਹਾਂ ਮਹਾਰਾਜ ਜੀ ਦੇ ਬਚਨਾਂ ਨੂੰ ਮਨ ਵਿੱਚ ਮੰਨ ਲਿਆ।
ਭਲੀ ਬਾਤ ਇਮ ਕਹਿ ਕਰ ਬਾਨੀ,
ਕਹਿੰਦਾ ਪਾਤਸ਼ਾਹ ਚੰਗੀ ਗੱਲ ਹੈ, ਜੇ ਵਾਕਿਆ ਹੀ ਜਗ੍ਹਾ ਬੜੀ ਇਕਾਂਤ ਹੈ ਤੇ ਉੱਥੇ ਹੀ ਮਹਾਰਾਜ ਇਹ ਕਾਰਜ ਕਰਨਾ ਠੀਕ ਹੈ, ਇਤਨੇ ਬਚਨ ਕਹਿ ਕਰਕੇ
ਆਇਸ ਪਾਏ ਗਇਓ ਨਿਜ ਡੇਰੇ,
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਆਪਣੇ ਡੇਰੇ ਵਾਪਸ ਚਲਾ ਗਿਆ।
ਚਿਤਵਤ ਦੇਵੀ ਕਾਜ ਵਡੇਰੇ,
ਤੇ ਮਨ ਦੇ ਵਿੱਚ ਚਿਤਵਦਾ ਹੈ ਕਿ ਆਦਿ ਸ਼ਕਤੀ ਨੂੰ ਪ੍ਰਗਟ ਕਰਨ ਦਾ ਇਹ ਬੜਾ ਭਾਰੀ ਵੱਡਾ ਕਾਰਜ ਹੈ।
ਅਗਲੀ ਪ੍ਰਾਤ ਪਈ ਜਬ ਆਏ,
ਇਸ ਤਰ੍ਹਾਂ ਜਦੋਂ ਅਗਲਾ ਦਿਨ ਚੜਿਆ, ਸਵੇਰ ਦਾ ਸਮਾਂ ਹੋਇਆ ਹੈ,
ਗਏ ਗੁਰੂ ਦਿਜ ਲੀਨ ਬੁਲਾਏ,
ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਇਸ ਟੱਲੇ ਨੂੰ ਚੱਲ ਪਏ ਤੇ ਆਪਣੇ ਨਾਲ ਕੇਸ਼ਵ ਦਾਸ ਨੂੰ ਲੈ ਲਿਆ ਹੈ।
ਸਨੇ ਸਨੇ ਪਰਬਤ ਪਰ ਚੜੇ,
ਹੌਲੀ ਹੌਲੀ ਸਾਰੇ ਜਾਣੇ ਪਰਬਤ ਉੱਪਰ ਚੜ੍ਹ ਰਹੇ ਹਨ।
ਸਥਾਨ ਦੇਖ ਉਰ ਆਨੰਦ ਬੜੇ,
ਬੜਾ ਸੋਹਣਾ ਤੇ ਰਮਣੀਕ ਸਥਾਨ ਹੈ, ਚਾਰ ਚੁਫੇਰੇ ਹਰਿਆਵਲ ਹੀ ਹਰਿਆਵਲ ਹੈ, ਪਹਾੜੀ ਇਲਾਕਾ ਬੜੀ ਇਕਾਂਤ ਹੈ, ਇਸ ਜਗ੍ਹਾ ਨੂੰ ਵੇਖ ਵੇਖ ਕੇ ਬੜੇ ਹੀ ਮਨ ਕਰਕੇ ਖੁਸ਼ ਹੁੰਦੇ ਹਨ।
ਕਰ ਪਸੰਦ ਸੋ ਥਾਨ ਮਹਾਨਾ,
ਇਹ ਜਿਹੜਾ ਥਾਂ ਬੜਾ ਹੀ ਮਨ ਨੂੰ ਪਸੰਦ ਆਇਆ ਹੈ।
ਹਰਖਤ ਕੇਸ਼ੋ ਦਾਸ ਬਖਾਨਾ,
ਕੇਸ਼ਵ ਦਾਸ ਖੁਸ਼ ਹੋ ਕਰਕੇ ਮਹਾਰਾਜ ਜੀ ਨੂੰ ਕਹਿਣ ਲੱਗਾ,
ਭਲੋ ਸਥਲ ਹੋ ਮਨ ਕੋ ਪਾਇਓ,
ਅੱਛਾ ਆਪਣਾ ਕਾਰਜ ਕਰਨ ਵਾਸਤੇ ਭਲਾ ਸਥਾਨ ਅਸਾਂ ਪ੍ਰਾਪਤ ਕੀਤਾ ਹੈ,
ਜਿਸ ਤੇ ਮਮ ਅਸ ਨਿਸ਼ਚੇ ਆਇਓ,
ਜਿਸ ਕਰਕੇ ਮੇਰੇ ਮਨ ਦੇ ਵਿੱਚ ਇਹੋ ਜਿਹਾ ਨਿਸ਼ਚਾ ਪੈਦਾ ਹੋ ਗਿਆ ਹੈ।
ਹੋਏ ਵਿਦਿਤ ਜਗਦੰਬਾ ਜੈਸੇ,
ਮਹਾਰਾਜ ਜੀ ਜਿਸ ਪ੍ਰਕਾਰ ਆਦਿ ਸ਼ਕਤੀ ਨੇ ਪ੍ਰਗਟ ਹੋਣਾ ਹੈ,
ਸਕਲ ਸਮਾਜ ਮਿਲਤ ਹੈ ਐਸੇ,
ਤੇ ਆਪਣੇ ਆਪ ਹੀ ਮਹਾਰਾਜ ਜੀ ਫਿਰ ਸਾਰੇ ਸਮਾਜ ਨਾਲ ਇਸ ਤਰ੍ਹਾਂ ਮਿਲਦੇ ਨੇ, ਸਾਰੀਆਂ ਵਿਧੀਆਂ ਬਣਦੀਆਂ ਜਾਂਦੀਆਂ ਨੇ, ਬਾਕੀ ਜਿੱਥੇ ਆਪ ਪਰਮੇਸ਼ਰ ਬਿਰਾਜਮਾਨ ਹੋਵੇ, ਪ੍ਰਤੱਖ ਹੋਵੇ, ਪ੍ਰਗਟ ਹੋਵੇ, ਉੱਥੇ ਤਾਂ ਸਾਰੀ ਵਿਧੀ ਆਪਣੇ ਆਪ ਹੀ ਬਣਦੀ ਜਾਂਦੀ ਹੈ। ਗੁਰੂ ਕਲਗੀਧਰ ਮਹਾਰਾਜ ਜੀ ਨੂੰ ਤਾਂ ਆਉਣ ਵਾਲੇ ਭਵਿੱਖ ਦਾ ਪਤਾ ਹੀ ਸੀ ਵੀ ਕਿਹੜੀ ਕਲਾ ਵਰਤਣੀ ਹੈ, ਤੇ ਆਪੇ ਹੀ ਸਾਰੀਆਂ ਵਿਧੀਆਂ ਸਤਿਗੁਰੂ ਆਪ ਬਣਾਈ ਜਾ ਰਹੇ ਨੇ। ਕੇਸ਼ਵ ਦਾਸ ਮਨ ਵਿੱਚ ਸੋਚਦਾ ਵੀ ਵਿਧੀ ਬਣ ਰਹੀ ਹੈ, ਪਰ ਨਹੀਂ ਸਮਝਦਾ ਕਿ ਵਿਧੀਆਂ ਬਣਾਉਣ ਵਾਲਾ ਮਾਲਕ ਉਹਨਾਂ ਦੇ ਨਾਲ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਫਰਮਾਨ ਹੈ, ਜਿਸ ਕਾ ਕਾਰਜ ਤਿੰਨ ਹੀ ਕੀਆ, ਮਾਣਸ ਕਿਆ ਵਿਚਾਰਾ ਰਾਮ, ਜਿਸ ਦਾ ਕਾਰਜ ਹੈ ਉਹਨਾਂ ਨੇ ਕੀਤਾ ਹੈ, ਆਪ ਉਹਨਾਂ ਨੇ ਹੀ ਕਰਨਾ, ਤੇ ਉਹਨਾਂ ਤੋਂ ਬਿਨਾਂ ਹੋਰ ਕੋਈ ਕਰ ਵੀ ਕਿਵੇਂ ਸਕਦਾ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰ ਹੈ ਸੋ ਹੋਏ। ਸਾਰੀ ਖੇਡ ਮਹਾਰਾਜ ਕਲਗੀਧਰ ਜੀ ਆਪ ਹੀ ਵਰਤਾ ਰਹੇ ਨੇ। ਕੇਸ਼ਵ ਦਾਸ ਕਹਿਣ ਲੱਗਾ, ਪਾਤਸ਼ਾਹ ਜੀ ਮੈਨੂੰ ਇਸ ਤਰ੍ਹਾਂ ਜਾਪ ਰਿਹਾ ਵੀ ਆਦਿ ਸ਼ਕਤੀ ਪ੍ਰਗਟ ਹੋਵੇਗੀ, ਕਿਉਂਕਿ ਆਪਣੇ ਆਪ ਹੀ ਸਾਰਾ ਸਾਜੋ ਸਮਾਜ ਮਹਾਰਾਜ ਇਸ ਤਰ੍ਹਾਂ ਮਿਲਦਾ ਜਾਂਦਾ ਹੈ।
ਅਚਲ ਅਨਾਸੀ ਸੁਜਸ ਤੁਮਾਰਾ,
ਸਤਿਗੁਰੂ ਜੀ ਆਪ ਜੀ ਦਾ ਜਿਹੜਾ ਸ੍ਰੇਸ਼ਟ ਜਸ ਹੈ ਉਹ ਅਚਲ ਤੇ ਕਦੇ ਵੀ ਨਾ ਨਾਸ਼ ਹੋਣ ਵਾਲਾ।
ਪਸਰੇ ਗੋ ਸਭ ਜਗਤ ਮਜਾਰਾ,
ਸਾਰੇ ਜਗਤ ਦੇ ਵਿੱਚ ਮਹਾਰਾਜ ਜੀ ਪਸਰ ਜਾਵੇਗਾ।
ਚੱਕਰਵਰਤ ਭੂਪਤ ਬਹੁ ਪਏ,
ਇਸ ਧਰਤੀ ਉੱਪਰ ਬੜੇ ਬੜੇ ਵੱਡੇ ਚੱਕਰਵਰਤੀ ਬਾਦਸ਼ਾਹ ਹੋਏ ਹਨ।
ਧਰਤਾ ਸਰਬ ਸ਼ਕਤ ਉਪਜਏ,
ਇਹਨਾਂ ਦੇ ਵਿੱਚ ਹਰ ਪ੍ਰਕਾਰ ਦੀ ਸ਼ਕਤੀ ਸੀ, ਹਰ ਪ੍ਰਕਾਰ ਦੀ ਉਹ ਤਾਕਤ ਰੱਖਦੇ ਸਨ, ਜੋ ਚਾਹਣ ਉਹ ਪ੍ਰਾਪਤ ਕਰ ਲੈਂਦੇ ਸਨ।
ਕਿਸ ਤੇ ਕਾਜ ਨਾ ਐਸੇ ਸਰਿਓ,
ਪਰ ਅੱਜ ਤਾਈਂ ਕਿਸੇ ਕੋਲੋਂ ਇੱਦਾਂ ਦਾ ਕਾਰਜ ਨਹੀਂ ਸਰਿਆ ਮਹਾਰਾਜ। ਭਾਵੇਂ ਤਿੰਨ ਯੁੱਗ ਬਤੀਤ ਹੋ ਚੁੱਕੇ ਨੇ, ਸੱਤ ਯੁੱਗ ਤ੍ਰੇਤਾ ਤੇ ਦੁਆਪਰ, ਇਹਨਾਂ ਯੁੱਗਾਂ ਦੇ ਅਵਤਾਰੀ ਪੁਰਖ ਵੀ ਹੋ ਬੀਤੇ, ਇਹਨਾਂ ਯੁੱਗਾਂ ਦੇ ਵਿੱਚ ਵੱਡੇ ਵੱਡੇ ਚੱਕਰਵਰਤੀ ਰਾਜੇ ਵੀ ਹੋ ਬੀਤੇ ਨੇ। ਇਹੋ ਜਿਹਾ ਕਾਰਜ ਅੱਜ ਤਾਈਂ ਕਿਸੇ ਨੇ ਮਹਾਰਾਜ ਕੀਤਾ ਨਹੀਂ, ਕਿਉਂਕਿ ਇਹ ਕਾਰਜ ਕਿਸੇ ਕੋਲ ਸਰਿਆ ਨਹੀਂ ਹੈ।
ਜਸ ਉਤਸ਼ਾਹ ਆਪ ਨੇ ਧਰਿਓ,
ਇਹੋ ਜਿਹਾ ਉਤਸ਼ਾਹ ਮਹਾਰਾਜ ਆਪ ਜੀ ਨੇ ਧਾਰਨ ਕੀਤਾ ਹੈ।
ਆਦਿ ਸ਼ਕਤ ਮਦ ਕੈਟਬ ਮਰਦਨ,
ਪਰਮੇਸ਼ਰ ਦੀ ਜਿਹੜੀ ਆਦਿ ਸ਼ਕਤੀ ਹੈ ਜੋ ਮਦ ਤੇ ਕੈਟਬ ਨੂੰ ਵੀ ਮਰਦਨ ਵਾਲੀ ਹੈ, ਉਹਨੂੰ ਵੀ ਮਿਲਣ ਵਾਲੀ ਹੈ। ਰਾਗ ਔੜੀ ਦੇ ਅੰਦਰ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਮਦ ਕੈਟਬ ਵਰਗੇ ਦੈਂਤ ਜਿਨ੍ਹਾਂ ਨੇ ਗਰਭ ਹੰਕਾਰ ਕੀਤਾ ਸੀ, ਪਰਮੇਸ਼ਰ ਦੀ ਆਦਿ ਸ਼ਕਤੀ ਨੇ ਉਹਨਾਂ ਨੂੰ ਵੀ ਮਲ ਦਿੱਤਾ, ਨਸ਼ਟ ਕਰ ਦਿੱਤਾ। ਜਿਨ੍ਹਾਂ ਜਿਨ੍ਹਾਂ ਨੇ ਹੰਕਾਰ ਕੀਤਾ ਉਹ ਨਹੀਂ ਰਿਹਾ ਸੰਸਾਰ ਤੇ, ਐਸਾ ਗਰਭ ਬੁਰੇ ਸੰਸਾਰ ਹੈ। ਮਹਾਰਾਜ ਕਹਿੰਦੇ ਇਹੋ ਜਿਹਾ ਹੰਕਾਰ ਜਿਹੜਾ ਸੰਸਾਰ ਵਿੱਚ ਬਹੁਤਾ ਬੁਰਾ ਹੈ।
ਰਕਤ ਬੀਜ ਸੁੰਭ ਆਦਿਕ ਅਰਦਨ,
ਜਿਹੜਾ ਰਕਤ ਬੀਜ ਸੀ ਜਿਹਦੇ ਲਹੂ ਦੀ ਇੱਕ ਇੱਕ ਬੂੰਦ ਵਿੱਚੋਂ ਦੈਂਤ ਪੈਦਾ ਹੁੰਦੇ ਸਨ, ਜਿਹਦਾ ਜ਼ਿਕਰ ਮਹਾਰਾਜ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਕੀਤਾ ਹੈ। ਸਰਣਵਤ ਬੀਜ ਜਦੋਂ ਸੈਨਾਪਤੀ ਸੁੰਭ ਨਿਸੁੰਭ ਦਾ ਜੰਗ ਦੇ ਵਿੱਚ ਚੜ੍ਹ ਕੇ ਆਇਆ ਤੇ ਉਹਦਾ ਜਦੋਂ ਆਦਿ ਸ਼ਕਤੀ ਨੇ ਸੰਘਾਰ ਕੀਤਾ, ਜਿੱਥੇ ਜਿੱਥੇ ਲਹੂ ਦੀਆਂ ਬੂੰਦਾਂ ਗਿਰਦੀਆਂ ਸਨ ਦੈਂਤ ਪੈਦਾ ਹੋਈ ਜਾਂਦੇ ਸਨ। ਫਿਰ ਮਹਾਰਾਜ ਕਹਿੰਦੇ ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ ਬਜਾਏ ਕੈ, ਉਹਦਾ ਮੱਥਾ ਪਾੜ ਕੇ ਉਹਦੇ ਵਿੱਚੋਂ ਕਾਲਕਾ ਪ੍ਰਗਟ ਹੋਈ, ਜਿਹਨੇ ਫਿਰ ਰਕਤ ਬੀਜ ਦਾ ਲਹੂ ਪੀਤਾ ਤੇ ਰਕਤ ਬੀਜ ਦਾ ਘਾਤ ਕੀਤਾ। ਇਸ ਪ੍ਰਕਾਰ ਜਿਹੜੇ ਰਕਤ ਬੀਜ ਆਦਿਕ ਜਿਹੜੇ ਦੈਂਤ ਸਨ, ਸੁੰਭ ਤੇ ਨਿਸੁੰਭ ਆਦਿਕ ਜਿਹੜੇ ਦੈਂਤ ਸਨ, ਦੋਨੇ ਭਰਾ ਸੁੰਭ ਨਿਸੁੰਭ ਪਠਾਇਆ ਜੰਮ ਦੇ ਧਾਮ ਨੂੰ, ਇਹਨਾਂ ਨੂੰ ਮਾਰ ਕੇ ਜੰਮਾਂ ਦੇ ਘਰ ਦੇ ਵਿੱਚ ਭੇਜ ਦਿੱਤਾ ਹੈ।
ਵਿਸ਼ੇ ਬਿਲੋਚਨ ਕੈਸੋ ਕਰਨੀ,
ਇਹੋ ਜੀ ਆਦਿ ਸ਼ਕਤੀ ਨੂੰ ਨੇਤਰਾਂ ਦਾ ਵਿਸ਼ਾ ਕਰਨਾ ਬੜਾ ਕਠਿਨ ਹੈ। ਨੇਤਰਾਂ ਦੇ ਵਿਸ਼ੇ ਤੋਂ ਭਾਵ ਹੀ ਪ੍ਰਤੱਖ ਕਰਨਾ ਬੜਾ ਕਠਿਨ ਹੈ, ਕਿਉਂਕਿ ਹਰ ਕਿਸੇ ਦਾ ਇਹ ਵੱਸ ਦਾ ਕਾਰਜ ਨਹੀਂ।
ਕੌਣ ਸਕੇ ਕਰ ਐਸੀ ਕਰਨੀ,
ਕਲਗੀਧਰ ਪਾਤਸ਼ਾਹ ਜੀ ਤੁਹਾਡੇ ਤੋਂ ਬਿਨਾਂ ਇਹੋ ਜੀ ਕਰਨੀ ਹੋਰ ਕੌਣ ਕਰ ਸਕਦਾ ਹੈ।
ਤਬ ਸਿੱਖਣ ਸੋ ਗੁਰੂ ਬਖਾਨਾ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ ਹੈ,
ਕਰੋ ਸੁਧਾਰਨ ਭਲੇ ਸਥਾਨਾ।
ਪਾਤਸ਼ਾਹ ਜੀ ਕਹਿੰਦੇ ਗੁਰਸਿੱਖੋ ਇਹ ਜਿਹੜਾ ਸਥਾਨ ਚੰਗੀ ਤਰ੍ਹਾਂ ਤਿਆਰ ਕਰ ਦਿਓ,
ਸੁੰਦਰ ਮੰਦਿਰ ਦਿਓ ਬਣਵਾਏ,
ਇਸ ਜਗ੍ਹਾ ਤੇ ਇੱਕ ਸੋਹਣਾ ਜਿਹਾ ਰਹਿਣ ਵਾਸਤੇ ਨਾ ਮੰਦਿਰ ਬਣਾ ਦਿਓ, ਭਾਵ ਛੋਟਾ ਜਿਹਾ ਘਰ ਬਣਾ ਦਿਓ,
ਜਹਾਂ ਸਮੱਗਰੀ ਦੇਹੀ ਟਿਕਾਏ,
ਜਿਸ ਜਗ੍ਹਾ ਤੇ ਆਪਾਂ ਸਾਰੀ ਸਮੱਗਰੀ ਟਿਕਾ ਦਈਏ, ਜਿਹਦੇ ਵਿੱਚ ਸਾਰਾ ਸਾਜੋ ਸਮਾਨ ਰੱਖ ਦਈਏ।
ਹਮਨ ਕੁੰਡ ਕੋ ਜਥਾ ਆਕਾਰਾ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਹਵਨ ਕੁੰਡ ਦਾ ਆਕਾਰ ਹੈ,
ਕਾਰੀਗਰ ਸੋ ਵਿਪਰ ਉਚਾਰਾ,
ਜਿਸ ਪ੍ਰਕਾਰ ਕਾਰੀਗਰਾਂ ਨੂੰ ਵਿਪਰ ਕੇਸਵ ਦਾਸ ਨੇ ਦੱਸਿਆ ਹੈ,
ਦੂਰ ਉਰੇ ਚੌਂਕੀ ਨਰ ਥਿਰੇ,
ਉਦਾਂ ਦੇ ਉਹ ਹਵਨ ਕੁੰਡ ਤਿਆਰ ਕਰ ਦਿਓ। ਮਹਾਰਾਜ ਜੀ ਕਹਿੰਦੇ ਇੱਕ ਚੌਂਕੀ ਇੱਥੋਂ ਦੂਰ ਤੇ ਇੱਕ ਨੇੜੇ, ਦੋ ਚੌਂਕੀਆਂ ਬਣਾ ਦਿਓ ਕਿ ਸਿੰਘ ਹਰ ਵਕਤ ਪਹਿਰੇ ਤੇ ਤਿਆਰ ਬਰ ਤਿਆਰ ਰਹਿਣ।
ਜੇ ਸਭ ਰੀਤ ਸੁਚੇਤੀ ਤਰੇ,
ਇਸ ਰੀਤੀ ਦੇ ਨਾਲ ਹਰ ਕਿਸੇ ਨੇ ਸੁਚੇਤੀ ਰੱਖਣੀ, ਤਿਆਰ ਬਰ ਤਿਆਰ ਰਹਿਣਾ ਹੈ।
ਰਚੋ ਸਥਲ ਇਤਿਆਦ ਬਤਾਏ,
ਇਸ ਤਰ੍ਹਾਂ ਭਾਈ ਇਹ ਜਿਹੜਾ ਸਥਾਨ ਤਿਆਰ ਕਰ ਦਿਓ। ਮਹਾਰਾਜ ਕਲਗੀਧਰ ਜੀ ਨੇ ਸਿੰਘਾਂ ਨੂੰ ਆਗਿਆ ਕਰ ਦਿੱਤੀ ਹੈ,
ਆਏ ਪੁਰ ਗੁਰ ਬਿਪਰ ਮਿਲਾਏ,
ਕੇਸਵ ਦਾਸ ਨੂੰ ਆਪਣੇ ਨਾਲ ਲੈ ਕੇ ਪਾਤਸ਼ਾਹ ਜੀ ਵਾਪਸ ਨਗਰ ਨੂੰ ਆ ਗਏ ਹਨ,
ਪੂਰਨ ਤਿਆਰੀ ਸਭ ਕਰਵਾਈ,
ਇਸ ਪ੍ਰਕਾਰ ਬੜੀ ਤੇਜ਼ੀ ਨਾਲ ਸਾਰੀ ਤਿਆਰੀ ਸਿੰਘਾਂ ਨੇ ਕਰਵਾ ਲਈ ਹੈ,
ਹਵਨ ਸਮੱਗਰੀ ਤਾਂ ਪਹੁੰਚਾਈ,
ਤੇ ਜਿਤਨੀ ਵੀ ਉਹ ਸਮੱਗਰੀ ਸੀ ਸਾਰੀ ਸਮੱਗਰੀ ਟੱਲੇ ਤੇ ਪਹੁੰਚਾ ਦਿੱਤੀ ਗਈ ਹੈ,
ਦਿਵਸ ਪ੍ਰਤੀਕਨ ਲਗੇ ਕਿਰਪਾਲਾ।
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਦਿਨ ਨੂੰ ਉਡੀਕਣ ਲੱਗੇ। ਭਾਈ ਰਤਨ ਸਿੰਘ ਭੰਗੂ ਨੇ ਇੱਕ ਬੜਾ ਸੁੰਦਰ ਬਚਨ ਲਿਖਿਆ ਹੈ ਕਿ ਮਹਾਰਾਜ ਨੇ ਕਾਰਜ ਕਿਉਂ ਕੀਤਾ ਸਿੱਖਾਂ ਵਾਸਤੇ। ਭਾਈ ਸਾਹਿਬ ਜੀ ਲਿਖਦੇ ਨੇ ਕਿ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੰਘਾਂ ਨੂੰ ਕਹਿਣ ਲੱਗੇ, ਸਿੰਘੋ ਤਿਆਰ ਬਰ ਤਿਆਰ ਹੋ ਜਾਓ, ਤੁਹਾਨੂੰ ਹੁਣ ਰਾਜ ਬਖਸ਼ਿਸ਼ ਕਰਨਾ ਹੈ, ਤੁਹਾਨੂੰ ਧਰਤੀ ਦਾ ਰਾਜ ਦੇਣਾ, ਤੁਸੀਂ ਤੁਰਕਾਂ ਨਾਲ ਯੁੱਧ ਕਰਨਾ, ਉਹਨਾਂ ਨੇ ਜ਼ੁਲਮ ਕੀਤਾ ਹੈ, ਉਹਨਾਂ ਨੇ ਬੜੇ ਬੜੇ ਪਾਪ ਕੀਤੇ ਨੇ। ਅਤੇ ਸਿੰਘ ਕਹਿਣ ਲੱਗੇ ਮਹਾਰਾਜ ਅਸੀਂ ਕਿਵੇਂ ਲੜਾਂਗੇ ਉਹਨਾਂ ਦੇ ਨਾਲ। ਸਾਡੇ ਵਿੱਚ ਇੰਨੀ ਤਾਕਤ ਨਹੀਂ, ਅਸੀਂ ਤਾਂ ਕਿਰਤਾਂ ਬਿਰਤਾਂ ਕਰਨ ਵਾਲੇ ਲੋਕ ਹਾਂ ਮਹਾਰਾਜ, ਕਦੇ ਸ਼ਸਤਰ ਨਹੀਂ ਅਸੀਂ ਚੁੱਕਿਆ ਅਤੇ ਜੰਗ ਅਸੀਂ ਕਿਵੇਂ ਕਰਾਂਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੰਘੋ ਤੁਸੀਂ ਤਿਆਰ ਬਰ ਤਿਆਰ ਹੋਵੋ। ਕਹਿੰਦੇ ਪਾਤਸ਼ਾਹ ਫਿਰ ਇਹ ਤਾਂ ਹਾਲਤ ਇੱਦਾਂ ਦੀ ਹੋ ਗਈ ਕਿ ਜਿਵੇਂ ਛੇਲਿਆਂ ਦੇ ਹੱਥੋਂ ਸ਼ੇਰ ਮਰਾਉਣ ਵਾਲੀ ਗੱਲ ਹੈ ਨਾ, ਚਿੜੀਆਂ ਦੇ ਹੱਥੋਂ ਬਾਜ਼ ਤੁੜਾਉਣ ਵਾਲੀ ਗੱਲ ਹੈ, ਉਲਟੀ ਗੱਲ ਹੈ ਨਾ, ਵੀ ਛੇਲਾ ਸ਼ੇਰ ਨੂੰ ਨਹੀਂ ਮਾਰ ਸਕਦਾ ਅਤੇ ਚਿੜੀ ਬਾਜ਼ ਨੂੰ ਨਹੀਂ ਮਾਰ ਸਕਦੀ। ਮਹਾਰਾਜ ਅਸੀਂ ਕੀ ਉਹਨਾਂ ਨਾਲ ਕਿਵੇਂ ਲੜ ਲਵਾਂਗੇ ਜਿਨ੍ਹਾਂ ਦੇ ਕੋਲ ਸ਼ਾਹੀ ਤਖ਼ਤ, ਸ਼ਾਹੀ ਫੌਜਾਂ, ਸ਼ਾਹੀ ਤੋਪਖਾਨਾ। ਗੁਰੂ ਕਲਗੀਧਰ ਮਹਾਰਾਜ ਨੇ ਉੱਥੇ ਵਿਚਾਰ ਕੀਤੀ, ਭਾਈ ਰਤਨ ਸਿੰਘ ਜੀ ਕਹਿੰਦੇ ਸਤਿਗੁਰੂ ਵਿਚਾਰਦੇ ਨੇ ਕਿ ਸਿੱਖਾਂ ਨੂੰ ਤੇਜ਼ ਧਾਰੀ ਬਣਾਉਣਾ ਜ਼ਰੂਰੀ ਹੈ, ਇਹਨਾਂ ਦੇ ਅੰਦਰ ਤੇਜ਼ ਪ੍ਰਤਾਪ ਨੂੰ ਪ੍ਰਗਟ ਕਰਨਾ ਜ਼ਰੂਰੀ ਹੈ, ਤਾਂ ਹੀ ਇਹ ਲੜ ਸਕਣਗੇ। ਇਸ ਵਾਸਤੇ ਫਿਰ ਮਹਾਰਾਜ ਜੀ ਨੇ ਖਿਆਲ ਕੀਤਾ, ਪ੍ਰਹਿਲਾਦ ਸ਼ਕਤੀ ਨੂੰ ਪ੍ਰਗਟ ਕੀਤਾ ਮਹਾਰਾਜ ਜੀ ਨੇ, ਉਸ ਤੋਂ ਬਾਅਦ ਫਿਰ ਖੰਡੇ ਬਾਟੇ ਦੀ ਪੌਲ ਛਕਾਈ ਮਹਾਰਾਜ ਨੇ, ਵੀ ਜਦੋਂ ਖੰਡੇ ਦੀ ਪੌਲ ਛਕਾਵਾਂਗੇ ਫਿਰ ਇਹ ਤੇਜ਼ ਧਾਰੀ ਹੋ ਜਾਣਗੇ, ਇਹਨਾਂ ਦੇ ਅੰਦਰ ਪ੍ਰਤਾਪ ਵੱਧ ਜਾਏਗਾ, ਇੰਨਾ ਪ੍ਰਤਾਪ ਵੱਧ ਜਾਏਗਾ ਫਿਰ ਕਿਸੇ ਦਾ ਭੈ ਨਹੀਂ ਖਾ ਬਣਗੇ। ਔਰ ਗੁਰੂ ਕਲਗੀਧਰ ਮਹਾਰਾਜ ਜੀ ਨੇ ਇਸੇ ਤਰ੍ਹਾਂ ਹੀ ਕੀਤਾ, ਖੰਡੇ ਬਾਟੇ ਦੀ ਪੌਲ ਛਕਾ ਕੇ ਨਾ ਖਾਲਸੇ ਨੂੰ ਤੇਜ਼ ਧਾਰੀ ਬਣਾ ਦਿੱਤਾ। ਜਿਹੜੇ ਭੈ ਵਿੱਚ ਰਹਿੰਦੇ ਸਨ ਹੁਣ ਉਹਨਾਂ ਦੇ ਅੰਦਰ ਭੈ ਨਹੀਂ ਰਿਹਾ, ਨਾ ਲੜਨ ਤੋਂ ਡਰਦੇ, ਨਾ ਮਰਨ ਤੋਂ ਡਰਦੇ, ਨਾ ਰਾਜ ਕਰਨ ਤੋਂ ਡਰਦੇ, ਉਹਨਾਂ ਨੂੰ ਕਿਸੇ ਦਾ ਕੋਈ ਡਰ ਭੈ ਨਹੀਂ ਸੀ, ਤਿਆਰ ਬਰ ਤਿਆਰ ਰਹਿੰਦੇ ਨੇ। ਇੱਕ ਬਚਨ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਿ ਜਦੋਂ ਸਾਹਿਬ ਕਲਗੀਧਰ ਜੀ ਮਹਾਰਾਜ ਖਾਲਸਾ ਸਜਾ ਰਹੇ ਸਨ ਨਾ, ਔਰੰਗਜ਼ੇਬ ਦਾ ਤਖ਼ਤ ਡਾਵਾਂ ਡੋਲ ਹੋ ਰਿਹਾ ਸੀ, ਉਹਨੂੰ ਪਤਾ ਨਹੀਂ ਸੀ ਵੀ ਕੀ ਹੋ ਰਿਹਾ, ਅਤੇ ਜਦੋਂ ਉਹਦੇ ਜਸੂਸ ਦੀ ਲਿਖੀ ਹੋਈ ਰਿਪੋਰਟ ਹੀ ਉਹਦੇ ਕੋਲ ਪਹੁੰਚੀ ਨਾ, ਅਤੇ ਉਹਦਾ ਜਾਮ ਛਲਕ ਗਿਆ, ਕੰਬ ਗਿਆ, ਅੰਦਰੋਂ ਤੱਕ ਹਿੱਲ ਗਿਆ ਕਿ ਅੱਜ ਕੋਈ ਤੀਸਰਾ ਤੇਜ਼ ਧਾਰੀ ਪੰਥ ਪ੍ਰਗਟ ਹੋਇਆ ਜਿਹਨੇ ਦਾਅਵਾ ਕਰ ਦਿੱਤਾ ਕਿ ਰਾਜ ਸਾਡਾ ਵੀ ਹੈ। ਤਾਂ ਭਾਈ ਰਤਨ ਸਿੰਘ ਜੀ ਨੇ ਬੜੇ ਬਾ ਕਮਾਲ ਦੇ ਬਚਨ ਲਿਖੇ ਨੇ ਵੀ ਇਹ ਸਾਰੀ ਖੇਡ ਖਾਲਸੇ ਨੂੰ ਤੇਜ਼ ਧਾਰੀ ਬਣਾਉਣ ਦੀ ਸੀ ਮਹਾਰਾਜ ਜੀ ਦੀ, ਵੀ ਖਾਲਸਾ ਜਿਤਨਾ ਜ਼ਿਆਦਾ ਤੇਜ਼ ਧਾਰੀ ਸ਼ਕਤੀਸ਼ਾਲੀ ਹੋਵੇਗਾ ਅਤੇ ਦੁਨੀਆਂ ਦੀ ਕਿਸੇ ਵੀ ਤਾਕਤ ਦੇ ਨਾਲ ਲੜ ਸਕੇਗਾ। ਐਵੇਂ ਨਹੀਂ 40 ਸਿੰਘ 10 ਲੱਖ ਦਾ ਮੁਕਾਬਲਾ ਕਰ ਗਏ, 40 ਸਿੰਘ ਮੁਕਤਸਰ ਸਾਹਿਬ ਵੀ ਲੜੇ ਜਿਨ੍ਹਾਂ ਨੇ ਹਜ਼ਾਰਾਂ ਦੀ ਫੌਜਾਂ ਨਾਲ ਟਾਕਰਾ ਕੀਤਾ। ਇਹ ਗੁਰੂ ਕਲਗੀਧਰ ਮਹਾਰਾਜ ਜੀ ਦੀ ਬਖਸ਼ਿਸ਼ ਹੋਈ, ਮਹਾਨ ਉਹ ਤਾਕਤ ਸ਼ਕਤੀ ਸੀ ਜਿਹਨੂੰ ਗ੍ਰਹਿਣ ਕਰਕੇ ਗੁਰੂ ਕਾ ਖਾਲਸਾ ਤੇਜ਼ ਧਾਰੀ ਬਣਿਆ ਹੈ। ਇਹ ਸਾਰਾ ਕੁਝ ਮਹਾਰਾਜ ਜੀ ਨੇ ਖਾਲਸੇ ਵਾਸਤੇ ਹੀ ਕੀਤਾ। ਇਸ ਵਾਸਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਕਲਗੀਧਰ ਮਹਾਰਾਜ ਜੀ ਨੇ ਤਿਆਰੀ ਕਰਵਾ ਲਈ। ਉਸ ਦਿਨ ਦਾ ਮਹਾਰਾਜ ਉਡੀਕ ਕਰਦੇ ਨੇ ਜਿਸ ਦਿਨ ਇਹ ਕਾਰਜ ਆਰੰਭ ਕਰਨਾ ਹੈ।
ਦਿਵਸ ਪ੍ਰਤੀਕਨ ਲਗੇ ਕਿਰਪਾਲਾ,
ਕਿਰਪਾਲੂ ਸਤਿਗੁਰੂ ਦਿਨ ਉਡੀਕਦੇ ਹਨ।
ਪਰੇ ਆਰੰਭ ਪ੍ਰਥਮ ਜਿਸ ਕਾਲਾ,
ਜਿਸ ਦਿਨ ਪਹਿਲਾ ਕਾਰਜ ਆਰੰਭ ਕਰਾਂਗੇ।
ਨਿਤ ਪ੍ਰਤ ਦਿਜ ਬਰ ਪਹੁੰਚੇ ਪਾਸ,
ਕੇਸ਼ਵ ਦਾਸ ਹਰ ਰੋਜ਼ ਮਹਾਰਾਜ ਜੀ ਦੇ ਚਰਣਾ ਵਿੱਚ ਹਾਜ਼ਰ ਹੁੰਦਾ ਹੈ।
ਪਰੇ ਵਾਰਤਾਲਾਪ ਪ੍ਰਕਾਸ਼,
ਸਤਿਗੁਰ ਜੀ ਦੇ ਨਾਲ ਬਹਿ ਕੇ ਵਾਰਤਾਲਾਪ ਕਰਦਾ, ਵਿਚਾਰ ਵਟਾਂਦਰਾ ਕਰਦਾ ਹੈ।
ਪੂਜਨ ਹਮਨ ਕਰਨ ਵਿਧ ਸਾਰੀ,
ਪੂਜਾ ਕਰਨੀ ਹਵਨ ਕਰਨਾ ਜਿਤਨੀ ਵੀ ਉਹ ਸਾਰੀ ਵਿਧੀ ਹੈ।
ਕਹਿ ਕਹਿ ਸਭ ਕਿਛ ਠਾਨਸ ਤਿਆਰੀ,
ਕਹਿ ਕਹਿ ਕੇ ਹਰ ਪ੍ਰਕਾਰ ਦੀ ਉਹ ਤਿਆਰੀ ਕਰਵਾਉਂਦਾ ਹੈ।
ਸੈਂਕੜੇ ਮਨ ਮੇਵਾ ਮਿਸ਼ਟਾਨ,
ਸੈਂਕੜੇ ਮਨ ਮੇਵਾ ਤੇ ਮਿਸ਼ਟਾਨ ਮਿੱਠਾ ਆਦਕ,
ਤਿਲ ਕ੍ਰਿਤ ਜਵ ਤੁੰਦਲ ਸਭ ਆਨ,
ਤਿਲ ਘਿਓ ਜੌ ਚਾਵਲ ਆਦਿਕ ਸਭ ਕੁਝ ਲਿਆ ਕੇ,
ਕਹਿ ਕਹਿ ਪ੍ਰਭ ਸੋ ਤਹਾਂ ਪੁਚਾਏ,
ਸਤਿਗੁਰਾਂ ਨੂੰ ਕਹਿ ਕਹਿ ਕੇ ਜਿਤਨਾ ਵੀ ਸਮਾਨ ਸੀ ਟਿੱਲੇ ਵਿਖੇ ਪਹੁੰਚਾ ਦਿੱਤਾ ਹੈ।
ਮਾਨ ਸੁਧਾਰੇ ਉਨੀਕ ਬਣਾਏ,
ਉਧਰ ਟਿੱਲੇ ਤੇ ਸਿੰਘਾਂ ਨੇ ਵੀ ਜਿੰਨਾ ਵੀ ਅਸਥਾਨ ਸੀ ਚੰਗੀ ਤਰ੍ਹਾਂ ਤਿਆਰ ਕਰ ਦਿੱਤਾ ਹੈ।
ਹਵਨ ਕੁੰਡ ਜਿਸ ਜੁਗਤ ਬਤਾਇਓ,
ਇਸ ਜੁਗਤੀ ਦੇ ਨਾਲ ਹਵਨ ਕੁੰਡ ਦੱਸਿਆ ਗਿਆ ਹੈ।
ਸੋ ਪੀ ਪਲੀ ਭਾਂਤ ਕਰਵਾਇਓ,
ਉਸ ਨੂੰ ਵੀ ਭਲੀ ਪ੍ਰਕਾਰ ਤਿਆਰ ਕਰਵਾ ਦਿੱਤਾ ਗਿਆ, ਜਿਸ ਤਰ੍ਹਾਂ ਕੇਸ਼ਵ ਦਾਸ ਨੇ ਕਿਹਾ ਸੀ ਉਸੇ ਤਰ੍ਹਾਂ ਹੀ ਕਰ ਦਿੱਤਾ ਗਿਆ ਹੈ। ਤੋ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੇਸ਼ਵ ਦਾਸ ਨੂੰ ਆਪਣੇ ਨਾਲ ਲੈ ਕਰਕੇ ਟੱਲੇ ਤੇ ਜਾਣਗੇ। ਪ੍ਰਕਰਨ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ ਜੀ। ਪਾਵਨ ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਿਸਰਨਾਹੀਂ ਦਾਤਾਰ ਵਿਸਰਨਾਹੀਂ ਦਾਤਾਰ
ਵਿਸਰਨਾਹੀਂ ਦਾਤਾਰ ਵਿਸਰਨਾਹੀਂ ਦਾਤਾਰ
ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ
ਨਾਮ ਦੇਹੋ ਆਪਣਾ ਨਾਮ ਦੇਹੋ
ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ
ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ
ਨਾਨਕ ਚਾਉ ਹੋ ਨਾਨਕ ਚਾਉ ਨਾਨਕ
ਚਾਉ ਨਾਨਕ ਚਾਉ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ਼ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ
ਬਿਬੇਕ
ਹੇ ਅਪਰੰਪਰ ਹਰ ਹਰੇ ਹੈ ਪੀ ਹੋ ਮਨਹਾਰ ਹੇ ਸੰਤਾ ਕੈ ਸਦਾ ਸੰਗ ਨਿਧਾਰਾਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ
ਪਰੋਈ
ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲੀ ਏਕ ਅਖਰ ਹਰ ਮਨ ਬਸਤ ਨਾਨਕ ਹੋਤ
ਨਿਹਾਲੀ
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇ ਬੰਦੇ ਗੁਰ ਪਾਰੇ
ਉਤਾਰਨ ਹਾਰੇ
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇ ਬੰਦੇ ਗੁਰ ਪਾਰੇ ਉਤਾਰਨ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।